दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा है केसरी चंद ते पम्मे परोहत दा। प्रसंग इथों तक पहुंचा है कि कहिंदा है केसरी चंद के देन वाले तुसे हो लैण वाला राजा भीम चंद है इस करके मेरा ते नाल दे मेरे साथी पम्मे दा कोई दोष नहीं। कल इथों तक कथा पहुंच गई थी अज इथों अगे मैं प्रारंभ करदा। तौ उचित है देन तुमको ज्यों क्यों तुम दे हो सो ले हो महान। अगों फिर कहिंदा है कि तामी तुहाडे वास्ते ए योग गल बनदी है कि तुसी राजे भीम चंद दे वल्लों जिहड़ियां चीजां मंगियां गईयां ने उहनां नूं दे दिओ इही महान ते चंगी गल। देश राज कुछ तुमरे नाहिन अरपै लोक करो गुजरान। इस तों बाद फिर पम्मा कहिंदा कि ना तुहाडे कोल कोई देश है ना ही तुहाडा कोई राज है जिहड़े लोक तुहाडे चरणां दे विच ਭੇਟਾਵਾਂ ਤੇ ਮਾਇਆ ਅਰਪਣ ਕਰਦੇ ਨੇ ਤੁਸੀਂ ਉਸ ਭੇਟਾ ਦੇ ਸਿਰ ਦੇ ਉੱਤੇ ਹੀ ਆਪਣੀ ਗੁਜ਼ਰਾਨ ਨੂੰ ਤੋਰਦੇ ਹੋਏ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਕਹਿ ਦਿੱਤੀ ਪੰਮੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲਾਂ ਹੀ ਬੜੇ ਰੋਹ ਦੇ ਵਿੱਚ ਸਨ ਗੁੱਸੇ ਦੇ ਵਿੱਚ ਸਨ ਤੇ ਇਸ ਨੇ ਇਸ ਤਰ੍ਹਾਂ ਦੀ ਗੱਲ ਆਕੇ ਪੰਮਾ ਕੀ ਕਹਿੰਦਾ ਹੈ ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ।
ਪੰਮਾ ਬੋਲਿਆ ਪਾ ਕੇ ਵੱਟ ਮੱਥੇ ਤੁਸੀਂ ਸਮਝਿਆ ਹੋਰ ਕੁਝ ਪਾਲਦੇ ਹੋ ਰਾਜਾ ਰਾਜਿਆਂ ਦਾ ਵੀ ਭੀਮ ਚੰਦ ਵੱਡਾ ਗੱਲਾਂ ਉਹਦੀਆਂ ਨੂੰ ਐਵੇਂ ਟਾਲਦੇ ਹੋ। ਪਰਜਾ ਹੋ ਸਾਡੀ ਨਾ ਨਿਮ ਕਰੋ ਕਰ ਆਕੜਾਂ ਅੱਗੋਂ ਦਿਖਾਲਦੇ ਹੋ ਤੁਸੀਂ ਬੜੇ ਮਗਰੂਰ ਕਰਤਾਰ ਸਿੰਘਾਂ ਪਰਜਾ ਨਹੀਂ ਸ਼ਰੀਕਾਂ ਦੇ ਨਾਲ ਦੇ ਹੋ।
ਪੰਮਾ ਕਹਿੰਦਾ ਕਿ ਤੁਸੀਂ ਤੇ ਸਗੋਂ ਨਾ ਕਰਦੇ ਹੋ ਆਕੜਾਂ ਦੇ ਨਾਲ ਨਾ ਕਰਦੇ ਹੋ ਤੁਸੀਂ ਬਹੁਤ ਜ਼ਿਆਦਾ ਮਗਰੂਰ ਹੋ ਪਰਜਾ ਨਹੀਂ ਤੁਸੀਂ ਤੇ ਸ਼ਰੀਕ ਬਣਦੇ ਹੋ ਰਾਜੇ ਭੀਮ ਚੰਦ ਦੇ। ਇਸ ਤਰ੍ਹਾਂ ਦੀ ਗੱਲ ਕਹਿ ਦਿੱਤੀ ਪੰਮੇ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ।
ਆ ਗਏ ਹੁਤੀ ਕੁਛ ਕਰ ਸੇ ਅਗਨੀ ਮਨੋ ਅਹੂਤੀ ਬਾਕ ਸੁਨਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਗੁੱਸੇ ਰੂਪੀ ਅਗਨੀ ਸੀ ਉਹ ਤੇ ਪਹਿਲਾਂ ਹੀ ਭੜਕੀ ਹੋਈ ਸੀ ਸਤਿਗੁਰਾਂ ਦੇ ਮਨ ਦੇ ਵਿੱਚ ਤੇ ਜਦੋਂ ਪੰਮੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਮਨ ਨੂੰ ਬਲਦੀ ਹੋਈ ਅੱਗ ਦੇ ਉੱਤੇ ਉਹ ਅਹੂਤੀ ਦਾ ਕੰਮ ਬਣ ਗਿਆ ਭਾਵ ਕਿ ਜਿਵੇਂ ਬਲਦੀ ਹੋਈ ਅੱਗ ਦੇ ਉੱਤੇ ਜੇਕਰ ਘਿਓ ਪਾ ਦਈਏ ਜਾਂ ਤੇਲ ਪਾ ਦਈਏ ਤੇ ਹੋਰ ਵੀ ਜ਼ਿਆਦਾ ਅੱਗ ਭੜਕ ਪੈਂਦੀ ਹੈ। ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁੱਸੇ ਰੂਪੀ ਅਗਨੀ ਸਤਿਗੁਰਾਂ ਦੇ ਵਿੱਚ ਭੜਕੀ ਹੋਈ ਸੀ ਤੇ ਇਸ ਆਖੀ ਹੋਈ ਗੱਲ ਨੇ ਆਹੂਤੀ ਦਾ ਕੰਮ ਕੀਤਾ। ਬੋਲੇ ਦੇਹੋ ਉਠਾਇ ਨਿਕਾਸੋ ਲਾਤਨ ਮੁਸ਼ਟ ਪ੍ਰਹਾਰ ਲਗਾਏ। ਉਸ ਵੇਲੇ ਸਤਿਗੁਰਾਂ ਨੇ ਹੁਕਮ ਦਿੱਤਾ ਆਪਣੇ ਸਿੱਖਾਂ ਨੂੰ ਕਿ ਉੱਠੋ, ਇਹਨਾਂ ਨੂੰ ਮਾਰ ਕੇ ਲੱਤਾਂ ਤੇ ਮੁੱਕਿਆਂ ਦਾ ਪ੍ਰਹਾਰ ਕਰਕੇ ਸਭਾ ਦੇ ਵਿੱਚੋਂ ਬਾਹਰ ਕੱਢ ਦਿਓ। ਔਰ ਹੰਕਾਰ ਨਿਵਾਰੋ ਇਨਕਾ ਕਹਿ ਅਜੋਗ ਤਥਾ ਫਲ ਪਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਬਹੁਤਾ ਜ਼ਿਆਦਾ ਹੰਕਾਰ ਵਧਿਆ ਹੋਇਆ, ਇਸ ਵਧੇ ਹੋਏ ਹੰਕਾਰ ਨੂੰ ਤੁਸੀਂ ਦੂਰ ਕਰ ਦਿਓ। ਜਿਸ ਤਰ੍ਹਾਂ ਦੀ ਅਜੋਗ ਇਹਨਾਂ ਨੇ ਗੱਲ ਆਖੀ ਹੈ, ਉਸੇ ਤਰ੍ਹਾਂ ਦਾ ਮਾੜਾ ਫਲ ਇਹਨਾਂ ਨੂੰ ਦੇ ਦਿਓ। ਗੀਤ ਦੀ ਬੁੱਧ ਪਹਾੜੀ ਕਾਚੇ ਸਮਝਾਵੋ ਨਿਜ ਬਲ ਦਿਖ ਰਾਏ। ਇਹ ਕਾਇਰ ਜਿਹੜੇ ਕਿ ਕੱਚੀ ਬੁੱਧੀ ਵਾਲੇ ਪਹਾੜੀ ਨੇ, ਇਹਨਾਂ ਨੂੰ ਆਪਣਾ ਬਲ ਦਿਖਾ ਕੇ ਚੰਗੇ ਤਰੀਕੇ ਦੇ ਨਾਲ ਸਮਝਾ ਦਿਓ। ਸੁਣ ਗੁਰ ਹੁਕਮ ਦੀਵਾਨ ਉੱਠਿਓ ਤਬ ਸੰਗ ਸਹਾਇਕ ਸੰਗੋ ਹੋਏ। ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਉਸੇ ਵੇਲੇ ਦੀਵਾਨ ਨੰਦ ਚੰਦ ਜੀ ਉੱਠੇ ਨੇ ਤੇ ਉਹਨਾਂ ਦੇ ਨਾਲ ਸੰਗੋ ਸ਼ਾਹ ਵਰਗੇ ਹੋਰ ਵੀ ਸਹਾਇਕ ਬਣੇ। ਐਚ ਭੋਜਨ ਕੋ ਝਟਕ ਉਠਾਏ ਬਲ ਤੇ ਕਰੇ ਧਕੇਲਣ ਸੋਏ। ਦੋਵਾਂ ਨੂੰ ਬਾਹਾਂ ਤੋਂ ਫੜ ਕੇ ਝਟਕਾ ਮਾਰ ਕੇ ਉੱਤੇ ਚੁੱਕ ਲਿਆ ਹੈ ਤੇ ਫਿਰ ਉਹਨਾਂ ਦੋਵਾਂ ਨੂੰ ਧੱਕੇ ਮਾਰਨ ਲੱਗੇ। ਪਗਿਆ ਗਿਰਤ ਸੰਭਾਰਤ ਗਮਨਤ ਕਰੇ ਕ੍ਰੋਧ ਬਸ ਚਲੇ ਨਾ ਕੋਏ। ਜਿਹੜੀਆਂ ਦੋਵਾਂ ਦੀਆਂ ਪੱਗਾਂ ਨੇ ਉਹ ਡਿੱਗਦੀਆਂ ਜਾ ਰਹੀਆਂ ਨੇ, ਨਾਲੇ ਤੇ ਪੱਗਾਂ ਨੂੰ ਸੰਭਾਲਦੇ ਨੇ, ਨਾਲੇ ਕ੍ਰੋਧ ਦੇ ਨਾਲ ਬੋਲਦੇ ਜਾਂਦੇ ਨੇ, ਪਰ ਉਹਨਾਂ ਦਾ ਕੁਝ ਵਸ ਨਹੀਂ ਚੱਲਦਾ। ਕਹਿਤ ਦੇਸ਼ ਨਿਪਕੇ ਤੁਮ ਬਸ ਕਰ ਨਹੀਂ ਪੈ ਤਰੋ ਲਿਹੋ ਦੁੱਖ ਜੋਏ। ਗੁੱਸੇ ਦੇ ਨਾਲ ਕਹਿੰਦੇ ਜਾਂਦੇ ਨੇ ਕਿ ਰਾਜੇ ਭੀਮ ਚੰਦ ਦੇ ਦੇਸ਼ ਦੇ ਵਿੱਚ ਤੁਸੀਂ ਰਹਿ ਰਹੇ ਹੋ, ਉਹਦਾ ਡਰ ਧਾਰਨ ਨਹੀਂ ਕਰਦੇ, ਇਸ ਦਾ ਜਿਹੜਾ ਫਲ ਹੈ ਨਾ ਉਹ ਤੁਹਾਨੂੰ ਦੁੱਖ ਵਾਲਾ ਮਿਲੇਗਾ। ਪਹੁੰਚਣ ਕੀ ਇੱਕ ਬਿਲਮ ਹਮਾਰੀ ਆਣ ਅਨੰਦਪੁਰ ਲੂਟ ਮਚਾਏ। ਕਹਿੰਦੇ ਨੇ ਕਿ ਸਾਡੇ ਬਸ ਉੱਥੇ ਪਹੁੰਚਣ ਦੀ ਹੀ ਦੇਰ ਹੈ, ਉਸ ਤੋਂ ਬਾਅਦ ਰਾਜਾ ਸੈਨਾ ਦੇ ਸਮੇਤ ਇੱਥੇ ਆਵੇਗਾ ਤੇ ਫਿਰ ਤੁਹਾਡੇ ਅਨੰਦਪੁਰ ਨਗਰੀ ਨੂੰ ਲੁੱਟਿਆ ਜਾਵੇਗਾ। ਤਬ ਵਰਿਆਮੀ ਪਿਖੈ ਤੁਮਾਰੀ ਪਕੜੇ ਕਰੇ ਕੈਦ ਲੈ ਜਾਏ। ਕਹਿੰਦੇ ਨੇ ਗੁਰੂ ਉਸ ਵੇਲੇ ਤੇਰੀ ਵਰਿਆਮਗੀ ਨੂੰ ਦੇਖਾਂਗੇ, ਤੈਨੂੰ ਕੈਦ ਕਰਕੇ ਫੜ ਕੇ ਲੈ ਜਾਵਾਂਗੇ। ਜਾਚੀ ਵਸਤ ਨ ਦਈ ਅਬੈ ਕੁਛ ਬਲ ਤੇ ਛੀਨ ਲੇ ਸਭ ਆਏ। ਗੁੱਸੇ ਦੇ ਨਾਲ ਦੋਵੇਂ ਕਹਿੰਦੇ ਜਾਂਦੇ ਨੇ, ਮੰਗੀਆਂ ਹੋਈਆਂ ਚੀਜ਼ਾਂ ਤੂੰ ਨਹੀਂ ਦਿੱਤੀਆਂ, ਹੁਣ ਐਸਾ ਹੋਵੇਗਾ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਜ਼ੋਰ ਦੇ ਨਾਲ ਤੇਰੇ ਤੋਂ ਖੋ ਕੇ ਲੈ ਜਾਵਾਂਗੇ। ਅਦਕ ਵਿਰੋਧ ਵਧਾਇਓ ਤੁਮਨੇ ਹਮਰੀ ਪਤਖ ਕਰਨਿਕ ਸਾਏ। ਤੂੰ ਬਹੁਤ ਹੀ ਜ਼ਿਆਦਾ ਵਿਰੋਧ ਵਧਾ ਦਿੱਤਾ ਹੈ, ਸਾਡੀ ਇੱਜ਼ਤ ਨੂੰ ਖਰਾਬ ਕਰਕੇ ਤੂੰ ਧੱਕੇ ਮਰਵਾ ਕੇ ਆਪਣੇ ਸਿੱਖਾਂ ਤੋਂ ਸਾਨੂੰ ਬਾਹਰ ਕਢਾ ਰਿਹਾ। ਗਏ ਪੌਰ ਲਗ ਤੈਨੂੰ ਧਕੇਲਤ ਲਾਤਨ ਮੁਸ਼ਟ ਪ੍ਰਹਾਰ ਲਗਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭਾ ਦੇ ਦਰਵਾਜੇ ਦੇ ਤੱਕ ਇਸੇ ਤਰੀਕੇ ਦੇ ਨਾਲ ਲੱਤਾਂ ਤੇ ਮੁਖੀਆਂ ਦਾ ਪ੍ਰਹਾਰ ਕਰਦੇ ਕਰਦੇ ਧੱਕਦੇ ਹੋਏ ਉਹਨਾਂ ਦੋਵਾਂ ਨੂੰ ਲੈ ਗਏ। ਮਾਰ ਖਾਏ ਕਰ ਗਰਬਤ ਬੋਲਤ ਸੁਣ ਕਰ ਨੰਦ ਚੰਦ ਹਟ ਆਏ। ਕਵੀ ਜੀ ਲਿਖਦੇ ਨੇ ਕਿ ਨਾਲੇ ਮਾਰ ਖਾਂਦੇ ਨੇ, ਨਾਲੇ ਹੰਕਾਰ ਦੇ ਨਾਲ ਫਿਰ ਵੀ ਇਸ ਤਰ੍ਹਾਂ ਦੀਆਂ ਗੱਲਾਂ ਬੋਲਦੇ ਨੇ। ਉਸ ਵੇਲੇ ਜੋ ਸਤਿਗੁਰਾਂ ਦਾ ਦੀਵਾਨ ਨੰਦ ਚੰਦ ਸੀ ਉਹ ਹਟ ਕੇ ਸਤਿਗੁਰਾਂ ਵਾਲੇ ਪਾਸੇ ਆ ਗਿਆ, ਪਰ ਦੂਜੇ ਜਿਹੜੇ ਨਾਲ ਦੇ ਸਿੱਖ ਨੇ ਉਹ ਲਗਾਤਾਰ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਰਹੇ ਨੇ। ਬੂਝੇ ਗੁਰ ਪ੍ਰਭ ਇਹ ਬਿਗੜੇ ਮੁਖ ਤੇ ਆਪਣ ਵੀਰਤਾ ਗਾਏ। ਨੰਦ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਜੀ ਇਹ ਬਹੁਤ ਹੀ ਜ਼ਿਆਦਾ ਵਿਗੜੇ ਹੋਏ ਨੇ, ਆਪਣੇ ਮੁਖ ਤੋਂ ਇਹ ਆਪਣੀ ਬਹੁਤ ਜ਼ਿਆਦਾ ਵੀਰਤਾ ਦੀਆਂ ਗੱਲਾਂ ਕਰਦੇ ਨੇ ਕਿ ਆਨੰਦਪੁਰ ਦੇ ਵਿੱਚ ਆਣ ਕੇ ਅਸੀਂ ਲੁੱਟ ਮਚਾ ਦਿਆਂਗੇ।
ਕੰਚਨ ਕੰਕਣ ਕੁੰਡਲ ਮੁਕਤਾ ਸ਼ਸਤਰ ਸਹਿਤ ਸਭ ਲੇ ਛਿਨਾਏ।
ਸੱਚੇ ਪਾਤਸ਼ਾਹ ਜੇਕਰ ਤੁਹਾਡੀ ਆਗਿਆ ਹੋਵੇ ਤੇ ਸੋਨੇ ਦੇ ਕੜੇ ਤੇ ਕੁੰਡਲ ਤੇ ਹੋਰ ਜਿਹੜੀਆਂ ਮੋਤੀਆਂ ਦੀਆਂ ਮਾਲਾਂ ਇਹਨਾਂ ਨੇ ਗਲਾਂ ਦੇ ਵਿੱਚ ਧਾਰਨ ਕੀਤੀਆਂ ਨੇ, ਇਹਨਾਂ ਦੇ ਸਮੇਤ ਸ਼ਸਤਰਾਂ ਦੇ ਇਹ ਸਾਰਾ ਕੁਝ ਖੋ ਲਈ।
ਐਠ ਤਿਆਗ ਤਬ ਹਰ ਵੇ ਹੋਵੇ ਗੁਰ ਦਰੋਹੀ ਕਰ ਬੰਦ ਹੱਥ।
ਸੱਚੇ ਪਾਤਸ਼ਾਹ ਗੁਰੂ ਦਰੋਹੀਆਂ ਦੇ ਹੱਥ ਬੰਨ ਲਈਏ ਤਾਂ ਐਠ ਛੱਡ ਕੇ ਇਹ ਹੌਲੇ ਹੋ ਜਾਣਗੇ।
ਤਬ ਤਿਆਗੈ ਸੰਕਟ ਬੜ ਦੈ ਕੈ ਮਾਰਗ ਜਾਹੇ ਰੁਦਨ ਕੇ ਸਾਥ।
ਸੱਚੇ ਪਾਤਸ਼ਾਹ ਇਹਨਾਂ ਦਾ ਸਾਰਾ ਕੁਝ ਖੋ ਕੇ ਇਹਨਾਂ ਨੂੰ ਹੌਲੇ ਕਰ ਦਈਏ ਤੇ ਫੇਰ ਇਹਨਾਂ ਨੂੰ ਸੰਕਟ ਦੇ ਕੇ ਛੱਡ ਦੇਵਾਂਗੇ ਤੇ ਫੇਰ ਰੋਂਦੇ ਹੋਏ ਜਾਣਗੇ।
ਆਛੇ ਘਰ ਪੁਕਾਰ ਪਹੁੰਚ ਕਰ ਬੀਤੀ ਸਕਲ ਸੁਣਾਵੇ ਗਾਥ।
ਤੇ ਫਿਰ ਜਾ ਕੇ ਰਾਜੇ ਦੇ ਕੋਲ ਪੁਕਾਰ ਕਰਨਗੇ, ਬੀਤੀ ਹੋਈ ਸਾਰੀ ਜਿਹੜੀ ਗਾਥਾ ਹੈ ਉਹ ਸੁਣਾਉਣਗੇ।
ਨਤ ਬੀਰਤਤਾ ਆਪਣੀ ਪਾਖੇ ਹੇਤ ਪ੍ਰਸੰਨ ਆਪਣ ਗਿਰ ਨਾਥ।
ਜੇਕਰ ਇਸ ਤਰ੍ਹਾਂ ਸੱਚੇ ਪਾਤਸ਼ਾਹ ਕੀਤਾ ਨਾ ਗਿਆ ਤੇ ਫੇਰ ਇਹ ਆਪਣੀ ਸੂਰਮਤਾਈ ਦੀਆਂ ਜਿਹੜੀਆਂ ਗੱਲਾਂ ਨੇ ਉਹੀ ਰਾਜੇ ਭੀਮ ਚੰਦ ਨੂੰ ਜਾ ਕੇ ਦੱਸਣਗੇ ਤਾਂ ਕਿ ਇਹਨਾਂ ਦੀ ਰਾਜਾ ਪ੍ਰਸ਼ੰਸਾ ਕਰੇ।
ਸੁਣ ਗੁਰ ਰਾਜਨੀਤ ਕੋ ਚਿਤਵਤ ਬਣ ਵਕੀਲ ਹਮਰੇ ਟਿਗ ਆਏ।
ਜਦੋਂ ਨੰਦ ਚੰਦ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਜਨੀਤੀ ਦੇ ਵਿਚਾਰ ਨੂੰ ਵਿਚਾਰਿਆ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਬਣ ਵਕੀਲ ਹਮਰੇ ਟਿਗ ਆਏ, ਭਾਵ ਕਿ ਜਿਹੜੇ ਦੋਵੇਂ ਨੇ ਇੱਕ ਦੂਤ ਬਣ ਕੇ ਸਾਡੇ ਕੋਲ ਆਏ ਨੇ।
ਨਹੀਂ ਖਸੋਟਣ ਇਨ ਕੋ ਆਛੇ ਕਰੋ ਨਿਰਾਦਰ ਦਿਓ ਨਿਕ ਸਾਏ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਦੀ ਕੋਈ ਵੀ ਚੀਜ਼ ਲੈਣੀ ਨਹੀਂ ਹੈ, ਖੋਣੀ ਨਹੀਂ ਹੈ, ਬਸ ਨਿਰਾਦਰ ਕਰਕੇ ਇਹਨਾਂ ਨੂੰ ਬਾਹਰ ਕੱਢ ਦਿਓ ਕਿਉਂਕਿ ਗੁਰੂ ਘਰ ਦੀ ਸ਼ਾਨ ਦੇ ਖਿਲਾਫ ਇਹ ਬੋਲੇ ਨੇ। ਜੇਕਰ ਇਸ ਤਰ੍ਹਾਂ ਦੀ ਗੱਲ ਨਾ ਬੋਲਦੇ ਤੇ ਇਹਨਾਂ ਦਾ ਨਿਰਾਦਰ ਵੀ ਕੀਤਾ ਨਹੀਂ ਸੀ ਜਾਣਾ, ਬਸ ਥੋੜਾ ਜਿਹਾ ਨਿਰਾਦਰ ਕਰਕੇ ਇਹਨਾਂ ਨੂੰ ਬਾਹਰ ਕੱਢ ਦਿਓ।
ਡੇਰੇ ਲਗ ਪਟ ਜਾਹੇ ਤਕੇਲਤ ਪਤ ਖੋਈ ਦੇਖੈ ਸਮੁਦਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਹਨਾਂ ਦੋਵਾਂ ਨੇ ਜਿੱਥੇ ਆਨੰਦਪੁਰ ਦੇ ਵਿੱਚ ਆਪਣਾ ਡੇਰਾ ਲਾਇਆ ਹੋਇਆ ਉਥੋਂ ਤੱਕ ਤੁਸੀਂ ਸਾਰੇ ਦੇ ਸਾਰੇ ਧੱਕੇ ਮਾਰਦੇ ਹੋਏ ਇਹਨਾਂ ਨੂੰ ਲਿਜਾਵੋ ਤਾਂ ਕਿ ਸਾਰੇ ਲੋਕ ਇਹਨਾਂ ਦੀ ਕੀਤੀ ਹੋਈ ਕਾਰ ਨੂੰ ਜਾਣ ਲੈਣ।
ਅਬੈ ਅਰੂੜਨ ਮੂੜਨ ਕੋ ਕਹੋ ਰਹੇ ਤਾਂ ਸਭ ਕਿਛ ਛੀਨੋ ਜਾਏ।
ਸਤਿਗੁਰੂ ਜੀ ਕਹਿੰਦੇ ਨੇ ਨਾਲੇ ਇਹਨਾਂ ਦੇ ਡੇਰੇ ਤੇ ਪਹੁੰਚਾ ਦਿਓ ਤੇ ਨਾਲੇ ਇਹਨਾਂ ਨੂੰ ਆਖੋ ਕਿ ਤੁਸੀਂ ਆਪਣੇ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਵਾਪਸ ਮੁੜ ਜਾਓ, ਜੇਕਰ ਰਵੋਗੇ ਤੇ ਫੇਰ ਤੁਹਾਡਾ ਸਾਰਾ ਕੁਝ ਖੋਇਆ ਜਾਏਗਾ।
ਨੰਦ ਚੰਦ ਸੁਣ ਗਇਓ ਤੈਨੂੰ ਟਿਗ ਸੁਪਟ ਗੈਲ ਜਿਨ ਤਾੜਤ ਜਾਏ।
ਨੰਦ ਚੰਦ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ, ਦੁਬਾਰਾ ਉੱਥੇ ਪਹੁੰਚ ਗਿਆ ਹੈ ਜਿੱਥੇ ਕਿ ਨੰਦ ਚੰਦ ਦੇ ਨਾਲ ਦੇ ਜਿਹੜੇ ਸਾਥੀ ਸੀ ਉਹ ਦੋਵਾਂ ਨੂੰ ਰਸਤੇ ਦੇ ਉੱਤੇ ਤਾੜਦੇ ਹੋਏ ਤੋਰੀ ਜਾ ਰਹੇ ਸਨ।
ਗਏ ਸਿਵਰ ਲਗ ਊਚ ਸੁਨਾਇਓ ਵਸਤ ਸਵਾਰੋ ਜ਼ੀਨ ਪਵਾਏ।
ਜਦੋਂ ਦੋਵਾਂ ਨੂੰ ਡੇਰੇ ਦੇ ਉੱਤੇ ਪਹੁੰਚਾ ਦਿੱਤਾ ਤੇ ਫਿਰ ਉੱਚੀ ਸਾਰੀ ਨੰਦ ਚੰਦ ਨੇ ਬੋਲ ਕੇ ਆਖਿਆ ਕਿ ਆਪਣੀਆਂ ਚੀਜ਼ਾਂ ਵਸਤੂਆਂ ਨੂੰ ਸਾਂਭ ਲੋ ਤੇ ਘੋੜਿਆਂ ਦੇ ਉੱਤੇ ਕਾਠੀਆਂ ਪਾਓ।
ਪੁਰ ਤੇ ਨਿਕਸੋ ਪੰਥ ਸੰਭਾਲੋ ਜੇ ਪ੍ਰਿਯ ਪ੍ਰਾਣ ਨ ਬਿਲਮ ਲਗਾਏ।
ਨੰਦ ਚੰਦ ਨੇ ਆਖਿਆ ਕਿ ਗੁਰੂ ਦੀ ਪੁਰੀ ਦੇ ਵਿੱਚੋਂ ਬਾਹਰ ਨਿਕਲ ਕੇ ਤੁਸੀਂ ਆਪਣੇ ਰਸਤੇ ਤੇ ਚਲੇ ਜਾਓ ਜੇਕਰ ਆਪਣੇ ਪ੍ਰਾਣਾਂ ਨੂੰ ਬਚਾਉਣਾ ਚਾਹੁੰਦੇ ਹੋ।
ਨਤ ਡੇਰਾ ਸਭ ਲੁੱਟਿਓ ਜਾਵੇ ਪੁੰਨ ਗਾਵਣੋ ਕਰਨਗੇ ਪਾਏ।
ਨੰਦ ਚੰਦ ਕਹਿੰਦਾ ਕਿ ਜੇਕਰ ਸਾਡੀ ਗੱਲ ਨਾ ਮੰਨੇ ਤੇ ਫਿਰ ਤੁਹਾਡੇ ਸਾਰੇ ਡੇਰੇ ਨੂੰ ਵੀ ਲੁੱਟ ਲਿਆ ਜਾਵੇਗਾ ਤੇ ਫਿਰ ਨੰਗੇ ਪੈਰਾਂ ਦੇ ਨਾਲ ਚੱਲ ਕੇ ਵਾਪਸ ਜਾਓਗੇ।
ਕਿਰਪਾ ਸਿੰਧ ਕਰ ਕਿਰਪਾ ਛੁਰਾਏ, ਨਾ ਤਾਂ ਸਿੱਖ ਆਏ ਗਹਿਲੇਤ।
ਨੰਦ ਚੰਦ ਨੇ ਆਖਿਆ ਕਿ ਕਿਰਪਾ ਦੇ ਸਮੁੰਦਰ, ਸਤਿਗੁਰਾਂ ਨੇ ਕਿਰਪਾ ਕਰਕੇ ਤੁਹਾਨੂੰ ਜਾਣ ਦੀ ਆਗਿਆ ਦਿੱਤੀ ਹੈ, ਨਹੀਂ ਤੇ ਸਾਡਾ ਤੇ ਕੁਝ ਇਰਾਦਾ ਹੋ ਰਹੀ ਸੀ।
ਪਿਖਤ ਪਹਾੜੀ ਤਰਾਸ ਪਾਏ ਕਰ, ਤਿਆਰੀ ਠਾਣੀ ਸ਼ੀਘਰ ਸੁਚੇਤ।
ਕਵੀ ਜੀ ਲਿਖਦੇ ਨੇ ਕਿ ਦੇਖ ਕੇ ਉਹਨਾਂ ਦੋਵਾਂ ਪਹਾੜੀਆਂ ਨੇ ਬਹੁਤਾ ਜ਼ਿਆਦਾ ਡਰ ਨੂੰ ਮੰਨਿਆ ਤੇ ਸ਼ੀਘਰਤਾ ਦੇ ਨਾਲ ਉਹਨਾਂ ਨੇ ਜਾਣ ਦੀ ਤਿਆਰੀ ਕੀਤੀ।
ਜ਼ੀਨ ਪਾਏ ਹੈ ਪਰ ਆਰੋਹੇ, ਗਮਨੇ ਸਨਮੁਖ ਆਪਣ ਨਕੇਤ।
ਉਹਨਾਂ ਨੇ ਘੋੜਿਆਂ ਤੇ ਕਾਠੀਆਂ ਨੂੰ ਪਾਇਆ ਹੈ, ਘੋੜਿਆਂ ਦੀ ਸਵਾਰੀ ਕੀਤੀ ਹੈ ਤੇ ਆਪਣੇ ਘਰ ਦੇ ਵੱਲ ਮੂੰਹ ਕਰਕੇ ਚੱਲ ਪਏ।
ਬੁਰੀ ਪਈ ਔਰ ਅੱਧ ਕਬਸੂਰਤ, ਐਸੇ ਲਖਿਓ ਨਾ ਗੁਰ ਕੋ ਪੇਤ।
ਇੱਕ ਦੂਜੇ ਦੇ ਨਾਲ ਕਹਿੰਦੇ ਜਾਂਦੇ ਨੇ ਕਿ ਸਾਡੇ ਨਾਲ ਤੇ ਬਹੁਤ ਹੀ ਜ਼ਿਆਦਾ ਮਾੜਾ ਸਲੂਕ ਹੋਇਆ, ਲਖਿਓ ਨਾ ਗੁਰ ਕੋ ਪੇਤ, ਭਾਵ ਕਿ ਕਦੇ ਵੀ ਅਸੀਂ ਐਸਾ ਨਹੀਂ ਸੀ ਜਾਣਦੇ ਕਿ ਗੁਰੂ ਇਸ ਤਰ੍ਹਾਂ ਦਾ ਨਿਕਲੇ।
ਮਹਿਤ ਦੁਖਦ ਸਭ ਮਾਰਗ ਉਲੰਘੇ, ਜਿਨ ਕੇ ਲੱਗੀ ਚੋਟ ਤਨ ਮਾਹੇ।
ਕਵੀ ਜੀ ਲਿਖਦੇ ਨੇ ਕਿ ਬਹੁਤਾ ਹੀ ਜ਼ਿਆਦਾ ਦੁਖੀ ਹੋ ਕੇ ਉਹਨਾਂ ਨੇ ਸਾਰੇ ਰਸਤੇ ਨੂੰ ਤੈਅ ਕੀਤਾ ਹੈ, ਜਿਨ੍ਹਾਂ ਦੇ ਸਰੀਰਾਂ ਦੇ ਉੱਤੇ ਬਹੁਤਾ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ।
ਇਤ ਸਤ ਗੁਰ ਸਭ ਤਿਆਰੀ ਕੀਨਸ, ਰਣ ਸਾਮਗਰੀ ਦੇ ਪਟ ਪਾਹੇ।
ਉਹਨਾਂ ਦੇ ਜਾਣ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਹਰ ਇੱਕ ਤਰੀਕੇ ਦੀ ਤਿਆਰੀ ਕੀਤੀ ਹੈ, ਯੁੱਧ ਲੜਨ ਦੇ ਵਾਸਤੇ ਆਪਣਾ ਸ਼ਸਤਰਧਾਰੀ ਸੂਰਮਿਆਂ ਨੂੰ ਚੀਜ਼ਾਂ ਭਾਵ ਕੇ ਬਰੂਦ ਆਦਿਕ ਵਰਤਾਇਆ।
ਗੁਲਕਾਂ ਬਹੁ ਬਰੂਦ ਵਰਤਾਈ, ਤੋਮਰ ਤਰਕਸ਼ ਤਨਖ ਉਮਾਹੇ।
ਬਹੁਤੀਆਂ ਗੋਲੀਆਂ ਤੇ ਬਹੁਤਾ ਸਾਰਾ ਬਰੂਦ ਸਾਰਿਆਂ ਨੂੰ ਦਿੱਤਾ ਹੈ, ਇਸ ਤੋਂ ਇਲਾਵਾ ਬਰਛੇ ਤਨਸ਼ ਤੇ ਬਹੁਤ ਸਾਰੀਆਂ ਤਲਵਾਰਾਂ ਦਿੱਤੀਆਂ ਗਈਆਂ।
ਕਰੈ ਪ੍ਰਤੀਖਣ ਪਰੈ ਜੰਗ ਅਬ, ਲੜੈ ਰਿਪਣ ਗਨ ਮਿਟਵੈ ਨਾਹੇ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਜਦੋਂ ਦੋਵੇਂ ਰਾਜੇ ਭੀਮ ਚੰਦ ਦੇ ਕੋਲ ਜਾਣਗੇ ਤੇ ਫਿਰ ਰਾਜਾ ਗੁੱਸੇ ਦੇ ਨਾਲ ਸਾਡੇ ਉੱਤੇ ਚੜਾਈ ਕਰੇਗਾ, ਇਸ ਕਰਕੇ ਸਤਿਗੁਰੂ ਜੀ ਪ੍ਰਤੀਕਸ਼ਾ ਕਰ ਰਹੇ ਨੇ ਕਿ ਹੁਣ ਜੰਗ ਹੋਵੇਗਾ, ਵੈਰੀ ਬਹੁਤੇ ਸਾਰੇ ਚੜ ਕੇ ਆਉਣਗੇ ਜਿਨ੍ਹਾਂ ਦਾ ਨਾਸ ਕੀਤਾ ਜਾਏਗਾ।
ਕਿਤਕ ਮਸਾਂਦ ਬਿਲਾਂਦ ਤਾਸ ਤਰ, ਸ੍ਰੀ ਗੁਜਰੀ ਕੇ ਨਿਕਟ ਸਿਧਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਐਸਾ ਵਾਪਰਿਆ ਤੇ ਫਿਰ ਕੁਝ ਮਸੰਦ ਦੌੜ ਕੇ ਡਰ ਦੇ ਮਾਰੇ ਮਾਤਾ ਗੁਜਰੀ ਜੀ ਦੇ ਕੋਲ ਪਹੁੰਚ ਗਏ।
ਸਕਲ ਬਿਰਤਾਂਤ ਸੁਨਾਵਣ ਕੀਨਸ, ਗਿਰਪਤ ਸਾਰਾ ਪ੍ਰੋਹਤ ਆਏ।
ਮਾਤਾ ਗੁਜਰੀ ਜੀ ਨੂੰ ਜਾ ਕੇ ਸਾਰਾ ਮਸੰਦਾਂ ਨੇ ਬਿਰਤਾਂਤ ਸੁਣਾਇਆ ਕਿ ਮਾਤਾ ਜੀ ਰਾਜੇ ਭੀਮ ਚੰਦ ਦਾ ਸਾਲਾ ਕੇਸਰੀ ਚੰਦ ਤੇ ਇੱਕ ਪੰਮਾ ਪ੍ਰੋਹਤ ਪਹਾੜੀ ਰਾਜੇ ਦੇ ਵੱਲੋਂ ਆਏ ਸਨ।
ਦਈ ਉਤਾਰ ਆਵਰੋ ਤਿੰਨ ਕੀ, ਬਹੁਰ ਬਹੋਰੇ ਨਹੀਂ ਕਿਨ ਜਾਏ।
ਮਾਤਾ ਜੀ ਉਹਨਾਂ ਦੋਵਾਂ ਦੀ ਜਿਹੜੀ ਆਵਰੂ ਹੈ, ਉਹਨਾਂ ਦੋਵਾਂ ਦੀ ਜਿਹੜੀ ਇੱਜ਼ਤ ਹੈ, ਉਹ ਸਤਿਗੁਰਾਂ ਨੇ ਉਤਾਰੀ ਹੈ। ਉਹਨਾਂ ਨੂੰ ਬਹੁਤਾ ਜ਼ਿਆਦਾ ਮਾਰਿਆ ਗਿਆ ਤੇ ਧੱਕੇ ਦੇ ਕੇ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਨਹੀਂ ਕਿ ਜਾਏ ਮਨਾਏ, ਭਾਵ ਕੇ ਦੁਬਾਰਾ ਕਿਸੇ ਨੇ ਜਾ ਕੇ ਉਹਨਾਂ ਨੂੰ ਮਨਾਇਆ ਵੀ ਨਹੀਂ।
ਰਿਸੈ ਰਾਵੇ ਅਬ ਚਮੁ ਪਠਾਵੇ, ਪਰ ਜਾਂਗੀਮ ਕਲੈ ਉਠਾਏ।
ਕਹਿੰਦੇ ਨੇ ਮਾਤਾ ਜੀ ਸਤਿਗੁਰਾਂ ਨੇ ਇਸ ਤਰ੍ਹਾਂ ਦੀ ਕਲਾ ਉਠਾ ਦਿੱਤੀ ਹੈ ਕਿ ਜਦੋਂ ਰਾਜੇ ਭੀਮ ਚੰਦ ਦੇ ਕੋਲ ਪਹੁੰਚਣਗੇ ਤੇ ਰਾਜਾ ਭੀਮ ਚੰਦ ਬਹੁਤ ਜ਼ਿਆਦਾ ਗੁੱਸਾ ਕਰੇਗਾ ਤੇ ਬਹੁਤੀ ਸਾਰੀ ਫੌਜ ਨੂੰ ਭੇਜੇਗਾ।
ਨਾਹਕ ਬੜੀ ਉਤਪਾਤ ਉਠਾਵੇ,
ਕਹਿਬੋ ਨਹੀਂ ਮਨ ਕਿਸ ਕਿਰ। ਮਸੰਦ ਕਹਿੰਦੇ ਨੇ ਮਾਤਾ ਜੀ ਬੇਕਾਰ ਦੇ ਵਿੱਚ ਹੀ ਸਤਿਗੁਰੂ ਜੀ ਵੱਡੇ ਉਪਦਰਵ ਨੂੰ ਪੈਦਾ ਕਰ ਰਹੇ ਨੇ, ਕਿਸੇ ਦੀ ਆਖੀ ਹੋਈ ਕਿਸੇ ਗੱਲ ਨੂੰ ਮੰਨਦੇ ਨੇ।
ਮਾਰ ਬਕਾਰਾ ਦਿਨ ਪ੍ਰਤੀ ਦੀਰਗ, ਲਵਪੁਰ ਕੋ ਲੁੱਟੈ ਬਿਨ ਦੇਰ।
ਮਾਤਾ ਜੀ ਰੋਜ ਹੀ ਬਹੁਤ ਜਿਆਦਾ ਉੱਚੀ ਆਵਾਜ਼ ਦੇ ਨਾਲ ਇਹ ਕਹਿੰਦੇ ਨੇ ਕਿ ਅਸੀਂ ਲਾਹੌਰ ਨੂੰ ਬਗੈਰ ਦੇਰੀ ਤੋਂ ਲੁੱਟ ਲਾਂਗੇ।
ਹਾਤੈ ਤੁਰਕ ਗਣ ਫਤੇ ਲੇਹ ਸੋ, ਦੇਨ ਜੀ ਸਿੱਖਣ ਰਾਜ ਬਡੇਰ।
ਸਤਿਗੁਰੂ ਜੀ ਰੋਜ ਹੀ ਕਹਿੰਦੇ ਰਹਿੰਦੇ ਨੇ ਕਿ ਲਾਹੌਰ ਨੂੰ ਲੁੱਟ ਲਵਾਂਗੇ, ਤੁਰਕਾਂ ਦੇ ਸਾਰੇ ਰਾਜ ਦਾ ਖਾਤਮਾ ਕਰਕੇ ਜਿਹੜਾ ਰਾਜ ਹੈ ਉਹ ਆਪਣੇ ਸਿੱਖਾਂ ਨੂੰ ਦੇ ਦਿਆਂਗੇ।
ਰੌਰ ਪਿਸ਼ੌਰ ਦੌਰ ਕਰ ਕਾਲ, ਪੁਰ ਮੁਲ ਤਾਣ ਯਾਦ ਕਰ ਜੋਰ।
ਕਹਿੰਦੇ ਰਹਿੰਦੇ ਨੇ ਕਿ ਪਿਸ਼ੌਰ ਦੇ ਵਿੱਚ ਵੀ ਬਹੁਤਾ ਜਿਆਦਾ ਜ਼ੋਰ ਦੇ ਕੇ ਆਪਣਾ ਕਬਜ਼ਾ ਕਰ ਲਵਾਂਗੇ ਤੇ ਮੁਲਤਾਨ ਦੇ ਉੱਤੇ ਵੀ ਬਹੁਤਾ ਜਿਆਦਾ ਜ਼ੋਰ ਦੇ ਕੇ ਮੁਲਤਾਨ ਨੂੰ ਆਪਣੇ ਅਧੀਨ ਕਰਾਂਗੇ।
ਅਪਰ ਕਹਾਂ ਲਗ ਕਰੈ ਸੁਨਾਵਨ, ਇਤਿਆਦਕ ਨਿਤ ਬਾਕ ਸੁਨਾਏ।
ਮਾਤਾ ਗੁਜਰੀ ਜੀ ਨੂੰ ਮਸੰਦ ਕਹਿੰਦੇ ਨੇ ਕਿ ਮਾਤਾ ਜੀ ਹੋਰ ਕਿੰਨਾ ਕਿੰਨਾ ਗੱਲਾਂ ਦਾ ਅਸੀਂ ਤੁਹਾਡੇ ਸਾਹਮਣੇ ਬਿਆਨ ਕਰੀਏ, ਇਸ ਤਰ੍ਹਾਂ ਦੀਆਂ ਗੱਲਾਂ ਰੋਜ਼ ਹੀ ਹੁੰਦੀਆਂ ਨੇ।
ਉਤ ਚਵਗਤਾ ਦੋਖੀ ਦੀਰਗ, ਜੇਕਰ ਬਚਨ ਕੇ ਸੁਣ ਪਾਏ।
ਮਾਤਾ ਜੀ ਤੁਸੀਂ ਜਾਣਦੇ ਹੋ ਕਿ ਦੂਸਰੇ ਪਾਸੇ ਜਿਹੜਾ ਔਰੰਗਜ਼ੇਬ ਹੈ ਉਹ ਬਹੁਤ ਹੀ ਵੱਡਾ ਬਾਦਸ਼ਾਹ ਹੈ, ਜੇਕਰ ਐਸੀਆਂ ਗੱਲਾਂ ਉਹਦੇ ਕੰਨਾਂ ਦੇ ਤੱਕ ਪਹੁੰਚ ਗਈਆਂ।
ਬਿਗੜਿਓ ਵੱਡੇ ਗੁਰਨ ਸੋ ਅਤਿਸ਼ੈ, ਸਭ ਜਹਾਨ ਕੋ ਸ਼ਾਹ ਸੁਹਾਏ।
ਭਾਵ ਕਿ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਹੈ, ਜਿਹੜਾ ਕਿ ਵੱਡੇ ਸਤਿਗੁਰਾਂ ਦੇ ਨਾਲ ਵੀ ਵਿਗੜਿਆ ਰਿਹਾ, ਉਹ ਫਿਰ ਇਸ ਗੱਲ ਨੂੰ ਸਹਾਰੇਗਾ ਨੇ।
ਇਤ ਗਿਰ ਪਤ ਦਰੋਹੀ ਬਲਵੰਤੇ, ਬਸਨ ਆਪ ਕੋ ਹੋਏ ਕਿਤ ਥਾਏ।
ਮਸੰਦ ਮਾਤਾ ਗੁਜਰੀ ਜੀ ਨੂੰ ਡਰਾਉਣ ਦਾ ਯਤਨ ਕਰਦੇ ਨੇ ਕਿ ਮਾਤਾ ਜੀ ਦੇਖੋ, ਔਰੰਗਜ਼ੇਬ ਜਿਹੜਾ ਬਾਦਸ਼ਾਹ ਹੈ ਉਹ ਤੇ ਪਹਿਲਾਂ ਹੀ ਬਹੁਤ ਜਿਆਦਾ ਵਿਰੁੱਧ ਹੈ, ਤੇ ਜੇਕਰ ਪਹਾੜੀ ਰਾਜਿਆਂ ਦੇ ਨਾਲ ਵੀ ਇਹਨਾਂ ਨੇ ਇਸ ਤਰ੍ਹਾਂ ਦਾ ਵੈਰ ਪਾਲਿਆ, ਫਿਰ ਦੱਸੋ ਕਿ ਕਿਹੜੀ ਜਗ੍ਹਾ ਦੇ ਉੱਤੇ ਜਾ ਕੇ ਵਸਾਂਗੇ।
ਬਿਨਾ ਜੰਗ ਤੇ ਅਪਰ ਪ੍ਰਸੰਗ ਨਾ, ਅਵਲੋ ਪਿਖਿਓ ਨਾ ਜਥਾ ਕਰਾਲ।
ਮਸੰਦ ਕਹਿੰਦੇ ਨੇ ਕਿ ਜਦੋਂ ਵੀ ਸਭਾ ਦੇ ਵਿੱਚ ਬੈਠਦੇ ਨੇ ਤੇ ਸਿਰਫ ਜੰਗ ਦੀਆਂ ਹੀ ਗੱਲਾਂ ਕਰਦੇ ਨੇ, ਜੰਗ ਤੋਂ ਬਗੈਰ ਹੋਰ ਕਿਸੇ ਪ੍ਰਕਾਰ ਦੀ ਕੋਈ ਚਰਚਾ ਹੁੰਦੀ ਹੀ ਨਹੀਂ ਹੈ।
ਅਵਲੋ ਪਿਖਿਓ ਨਾ ਜਥਾ ਕਰਾਲ,
ਪਰ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਭਿਆਨਕ ਜੰਗ ਹੁੰਦਾ ਹੈ ਅਜੇ ਤੱਕ ਇਹਨਾਂ ਨੇ ਜੰਗ ਦੇਖਿਆ ਨੇ।
ਬੈਸ ਨਵੀਨ ਛਤਰ ਪੁਣ ਤਾਰ, ਕਰੇ ਅਖੇਰ ਅਪਰ ਨਹੀਂ ਖਿਆਲ।
ਮਾਤਾ ਜੀ ਸਤਿਗੁਰਾਂ ਦੀ ਨਵੀਂ ਨਵੀਂ ਉਮਰ ਹੈ, ਹਥਿਆਰਾਂ ਨੂੰ ਧਾਰਨ ਕਰਕੇ ਤੇ ਫੇਰ ਸ਼ਿਕਾਰ ਖੇਡਣ ਦੇ ਵਾਸਤੇ ਚਲੇ ਜਾਂਦੇ ਨੇ।
ਭੀਮ ਚੰਦ ਕੀ ਚਮੂ ਬਡੇਰੀ, ਆਈ ਲਖੋ ਨਾ ਕਰ ਹੈ ਟਾਲ।
ਮਾਤਾ ਜੀ ਅੱਜ ਐਸਾ ਕੰਮ ਕਰ ਦਿੱਤਾ ਹੈ ਜਿਹਦੇ ਵਿੱਚ ਰੱਤੀ ਭਰ ਵੀ ਗੁੰਜਾਇਸ਼ ਨਹੀਂ ਹੈ ਕਿ ਜੰਗ ਨਹੀਂ ਹੋਵੇਗਾ। ਮਾਤਾ ਜੀ ਰਾਜੇ ਭੀਮ ਚੰਦ ਦੀ ਫੌਜ ਬਹੁਤ ਵੱਡੀ ਹੈ, ਉਹ ਟਾਲਾ ਨਹੀਂ ਕਰੇਗੀ, ਮਾਨੋ ਕਿ ਫੌਜ ਤੁਸੀਂ ਆਈ ਹੀ ਸਮਝੋ।
ਕਰੋ ਮਾਤ ਸਮਝਾਵਣ ਸੁਤ ਕੋ, ਅਬ ਭੀ ਮਾਨਵ ਪਠੈ ਵਿਸਾਲ।
ਮਾਤਾ ਜੀ ਜੇਕਰ ਹੁਣ ਵੀ ਤੁਸੀਂ ਸਤਿਗੁਰਾਂ ਨੂੰ ਜਾ ਕੇ ਸਮਝਾ ਦਿੱਤਾ ਤੇ ਹੋ ਸਕਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਆਦਮੀ ਆਪਣੇ ਨੂੰ ਕੱਲੀਏ ਤੇ ਉਹ ਜਾ ਕੇ ਰਾਜੇ ਨੂੰ ਰੋਕ ਦੇਵੇ।
ਸੰਦ ਸੁਧਾਰੋ ਜੁੱਧ ਨਿਵਾਰੋ, ਬੁੱਧ ਵਿਚਾਰੋ ਕ੍ਰੋਧ ਮਿਟਾਏ।
ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ ਮਾਤਾ ਜੀ ਸੰਧੀ ਰਾਜੇ ਦੇ ਨਾਲ ਕਰ ਲੈਣੀ ਚਾਹੀਦੀ ਹੈ, ਜੁੱਧ ਦੇ ਖਿਆਲ ਨੂੰ ਦੂਰ ਕਰ ਦੇਣਾ ਚਾਹੀਦਾ, ਬੁੱਧੀ ਦੇ ਨਾਲ ਵਿਚਾਰ ਕਰਨੀ ਚਾਹੀਦੀ ਹੈ ਤੇ ਸਤਿਗੁਰਾਂ ਦੇ ਕ੍ਰੋਧ ਨੂੰ ਤੁਸੀਂ ਸ਼ਾਂਤ ਕਰੋ।
ਸੁਣ ਜਨਨੀ ਔਰ ਤੀਰਗ ਛੋਰਾ, ਗਈ ਸਪੁੱਤਰ ਨਿਕਟ ਉਤ ਲਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਾਤਾ ਗੁਜਰੀ ਜੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਮਸੰਦਾ ਨੇ ਆਖਿਆ ਤੇ ਮਾਤਾ ਜੀ ਬਹੁਤ ਹੀ ਜ਼ਿਆਦਾ ਡਰ ਗਏ ਨੇ, ਧੀਰਜ ਸਾਰੇ ਦਾ ਸਾਰਾ ਛੱਡ ਦਿੱਤਾ ਹੈ ਤੇ ਕਾਹਲੀ ਦੇ ਨਾਲ ਹੀ ਫਿਰ ਸਤਿਗੁਰਾਂ ਦੇ ਕੋਲ ਮਾਤਾ ਜੀ ਪਹੁੰਚੇ। ਬੈਠ ਕਹਿਣ ਲਾਗੀ ਸੁੱਤ ਸੁਣੀਏ ਕਿਮ ਚਾਹੋ ਤੁਮ ਕਲੈ ਪਾਈ। ਸਤਿਗੁਰਾਂ ਦੇ ਲਾਗੇ ਬੈਠ ਕੇ ਮਾਤਾ ਜੀ ਕਹਿੰਦੇ ਨੇ, ਸੁਣੋ ਪੁੱਤਰ ਜੀ, ਤੁਸੀਂ ਕਿਉਂ ਬਹੁਤੀ ਜ਼ਿਆਦਾ ਕਲਾ ਨੂੰ ਪੈਦਾ ਕਰ ਰਹੇ ਹੋ, ਕਲੇਸ਼ ਵਧਾ ਰਹੇ। ਜਿਸ ਮੈਂ ਮਹਿਦ ਬਿਖਾਦ ਉੱਠੇ ਤੇ ਸਗਰੋ ਜਗਤ ਸ਼ਤਰੂ ਬਣ ਜਾਏ। ਜਿਹੜਾ ਕੰਮ ਕਰਨ ਦੇ ਨਾਲ ਬਹੁਤ ਜ਼ਿਆਦਾ ਵੱਡੇ ਬਖੇੜੇ ਪੈਦਾ ਹੋਣੇ ਨੇ ਤੇ ਸਾਰੇ ਦਾ ਸਾਰਾ ਸੰਸਾਰ ਜਿਸ ਕਰਕੇ ਵੈਰੀ ਬਣੇਗਾ। ਚੌਂ ਦਿਸ਼ ਤੇ ਸਿੱਖ ਆਏ ਕਸ਼ਟ ਲੈ ਪੁਰ ਮੈਂ ਜ਼ੋਰ ਪਹਾਰੀ ਪਾਏ। ਮਾਤਾ ਜੀ ਕਹਿੰਦੇ ਨੇ ਕਿ ਚਾਰੇ ਪਾਸਿਓਂ ਜਿੰਨੀਆਂ ਵੀ ਸਿੱਖ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜਿਹੜੇ ਪਹਾੜੀ ਨੇ ਉਹ ਆਨੰਦਪੁਰ ਦੇ ਵਿੱਚ ਜ਼ੋਰ ਦਿਖਾਉਣਗੇ। ਮਾਰੇ ਮਨ ਜਸਮਦਾਇ ਜੰਗ ਮੈਂ ਕੋ ਦਲ ਗਣ ਰਾਖੈ ਅਟਕਾਏ। ਮਾਤਾ ਜੀ ਕਹਿੰਦੇ ਨੇ ਕਿ ਜੇਕਰ ਜੰਗ ਹੋਇਆ ਤੇ ਬਹੁਤਿਆਂ ਸਾਰਿਆਂ ਤੁਹਾਡਿਆਂ ਸਿੱਖਾਂ ਤੇ ਸੇਵਕਾਂ ਦਾ ਜੰਗ ਦੇ ਵਿੱਚ ਨਾਸ ਹੋ ਜਾਏਗਾ, ਇਸ ਤੋਂ ਇਲਾਵਾ ਜਿਹੜਾ ਪਹਾੜੀ ਰਾਜਿਆਂ ਦਾ ਦਲ ਆਵੇਗਾ ਦੱਸੋ ਉਸ ਨੂੰ ਕਿਸ ਤਰ੍ਹਾਂ ਰੋਕਿਆ ਜਾਏਗਾ। ਜ਼ਰ ਖਰੀਦੇ ਨਗਰ ਬਸਾਇਓ ਤਿਆਗੇ ਕਹਾਂ ਬਸੈ ਪੁਨ ਜਾਏ। ਮਾਤਾ ਜੀ ਕਹਿੰਦੇ ਨੇ ਕਿ ਇਸ ਜ਼ਮੀਨ ਨੂੰ ਮੁੱਲ ਖਰੀਦ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਆਨੰਦਪੁਰ ਨਗਰੀ ਨੂੰ ਇੱਥੇ ਵਸਾਇਆ। ਤਿਆਗੇ ਕਹਾਂ ਬਸੈ ਪੁਨ ਜਾਏ ਤੇ ਜੇਕਰ ਜੰਗ ਦੇ ਕਾਰਨ ਇਸ ਨਗਰੀ ਨੂੰ ਛੱਡਣਾ ਪਿਆ ਤੇ ਦੱਸੋ ਫਿਰ ਕਿੱਥੇ ਜਾ ਕੇ ਵਸਾਂਗੇ। ਰਾਜਨ ਟਿਗ ਹੈ ਰਾਜ ਦੇਸ਼ ਕੋ ਚਹਿ ਜਿਤ ਕਲੇ ਚਮੂ ਵਧਾਏ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਤੇ ਰਾਜੇ ਨੇ ਇਹਨਾਂ ਦੇ ਕੋਲ ਰਾਜ ਹੈ, ਦੇਸ਼ ਹੈ, ਬਹੁਤੀ ਸਾਰੀ ਮਾਇਆ ਹੈ, ਇਹ ਜਿੰਨੀ ਚਾਹੁਣ ਓਨੀ ਆਪਣੀ ਫੌਜ ਵਧਾ ਸਕਦੇ ਨੇ। ਨੰਦ ਚਾਂਦ ਕੈ ਅਪਰ ਮਸੰਦਨ ਭੀਮ ਚਾਂਦ ਕੇ ਭੇਜੋ ਤੀਰ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਤੁਸੀਂ ਹੁਣ ਆਪਣੇ ਦੀਵਾਨ ਨੰਦ ਚੰਦ ਨੂੰ ਜਾਂ ਹੋਰ ਕਿਸੇ ਮਸੰਦ ਨੂੰ ਰਾਜੇ ਭੀਮ ਚੰਦ ਦੇ ਕੋਲ ਭੇਜੋ। ਸ਼ਾਂਤ ਕਲਹਿ ਕੋ ਸੋ ਕਰ ਦੇਵੇ ਨਾਹੇ ਤਾਂ ਚੜਿਆ ਮੈਂ ਬਹੁ ਵੀਰ। ਮਾਤਾ ਜੀ ਕਹਿੰਦੇ ਨੇ ਇਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਭੇਜੋ ਤਾਂ ਕਿ ਰਾਜੇ ਭੀਮ ਚੰਦ ਦੇ ਨਾਲ ਇਹ ਜਾ ਕੇ ਮਿਲਾਪ ਕਰਨ ਤੇ ਜਿਹੜੀ ਕਲਾ ਪੈਦਾ ਹੋ ਗਈ ਹੈ ਉਹਨੂੰ ਸ਼ਾਂਤੀ ਦੇ ਵਿੱਚ ਤਬਦੀਲ ਕਰ ਦੇਣ, ਜੇਕਰ ਐਸਾ ਨਾ ਹੋਇਆ ਤੇ ਫਿਰ ਰਾਜੇ ਦੀ ਬਹੁਤੀ ਸਾਰੀ ਫੌਜ ਚੜ ਕੇ ਆਏਗੀ। ਸਕਲ ਜਗਤ ਜੁਤ ਨਿਪ ਤੁਮ ਪੂਜੈ ਚਹਿ ਕਾਮਣਾ ਪਹੁੰਚੈ ਤੀਰ। ਮਾਤਾ ਜੀ ਕਹਿੰਦੇ ਨੇ ਕਿ ਸਾਰੀ ਦੁਨੀਆਂ ਦੇ ਜਿੰਨੇ ਵੀ ਲੋਕ ਤੇ ਰਾਜੇ ਨੇ ਉਹ ਸਾਰੇ ਦੇ ਸਾਰੇ ਤੁਹਾਡੇ ਚਰਨਾਂ ਨੂੰ ਪੂਜਦੇ ਨੇ ਤੇ ਤੁਹਾਡੇ ਚਰਨਾਂ ਦੇ ਵਿੱਚੋਂ ਕਾਮਨਾ ਪੂਰਤੀ ਦੇ ਵਾਸਤੇ ਤੁਹਾਡੇ ਲਾਗੇ ਆਉਂਦੇ ਨੇ। ਸੁਖਦਾਈ ਤੁਮ ਸਭ ਕੇ ਬਣੀਏ ਬੈਠੋ ਗਾਦੀ ਪਰ ਹੋਏ ਤੀਰ। ਇਸ ਕਰਕੇ ਸਾਰਿਆਂ ਨੂੰ ਸੁਖਾਂ ਦਾ ਦਾਨ ਦੇਣ ਵਾਲੇ ਤੁਸੀਂ ਦਾਤੇ ਬਣ ਕੇ ਗੁਰਗੱਦੀ ਦੇ ਉੱਤੇ ਧੀਰੀ ਨੂੰ ਧਾਰਨ ਕਰਕੇ ਬੈਠੋ। ਸੁਣ ਜਨਨੀ ਤੇ ਸਿਰ ਕਲਗੀ ਤਰ ਰਹਿਓ ਨਾਮ ਉਤ ਪਾਤ ਉਠਾਏ। ਜਦੋਂ ਮਾਤਾ ਗੁਜਰੀ ਜੀ ਨੇ ਇਸ ਤਰ੍ਹਾਂ ਦੇ ਬਚਨ ਸਤਿਗੁਰਾਂ ਨੂੰ ਆਖੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਦੇ ਬਚਨਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਕਹਿੰਦੇ ਨੇ ਕਹਿਓ ਨਾਮ ਉਤ ਪਾਤ ਉਠਾਏ। ਮਾਤਾ ਜੀ ਤੁਸੀਂ ਗਲਤ ਸਮਝ ਰਹੇ ਹੋ, ਅਸੀਂ ਕਿਸੇ ਵੀ ਪ੍ਰਕਾਰ ਦੇ ਉਪਦਰਵ ਨੂੰ ਪੈਦਾ ਨਹੀਂ ਕਰ ਰਹੇ। ਕਰ ਹੰਕਾਰ ਮੂੜ ਨਰ ਭੇਜੈ ਕਪਟ ਅਨਕ ਕੀ ਬਾਤ ਬਣਾਏ। ਮਾ
ਮਾਤਾ ਜੀ ਰਾਜਾ ਭੀਮ ਚੰਦ ਹੰਕਾਰ ਨੂੰ ਧਾਰਨ ਕਰਕੇ ਬਹੁਤੇ ਸਾਰੇ ਮੂਰਖਾਂ ਨੂੰ ਸਾਡੇ ਕੋਲ ਭੇਜਦਾ ਹੈ, ਜਿਹੜੇ ਕਿ ਬਹੁਤ ਹੀ ਜ਼ਿਆਦਾ ਛਲ ਵਲ ਦੇ ਨਾਲ ਤੇ ਕਪੜ ਦੇ ਨਾਲ ਗੱਲਾਂ ਕਰਦੇ ਨੇ।
ਬੱਕਰੀ ਮੁਖਾ ਹੋਏ ਕਰ ਜਾਚਤ ਲੇ ਪੁਣ ਸਿੰਘ ਮੁਖਾ ਹੋਏ ਜਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੱਕਰੀ ਦੇ ਵਾਂਗ ਦੀਨ ਹੋ ਕੇ ਚੀਜ਼ਾਂ ਮੰਗਦੇ ਨੇ ਤੇ ਜਦੋਂ ਚੀਜ਼ਾਂ ਦੀ ਪ੍ਰਾਪਤੀ ਹੋ ਜਾਏਗੀ ਤੇ ਚੀਜ਼ਾਂ ਦੇਣ ਦੇ ਵੇਲੇ ਇਹ ਹੰਕਾਰੀ ਸ਼ੇਰ ਦੇ ਵਾਂਗ ਹੋ ਜਾਣਗੇ।
ਕਿਉਂ ਤਿਸ ਕੇ ਛਲ ਮੈਂ ਹਮ ਆਵੇ ਪ੍ਰਥਮ ਸਮਝ ਕਰ ਦਇਓ ਬੁਝਾਏ।
ਇਸ ਕਰਕੇ ਮਾਤਾ ਜੀ ਅਸੀਂ ਉਹਦੇ ਵਲ ਤੇ ਛਲ ਦੇ ਹੇਠਾਂ ਕਿਉਂ ਆਵਾਂਗੇ, ਪ੍ਰਥਮ ਸਮਝ ਕਰ ਦਇਓ ਬੁਝਾਏ, ਭਾਵ ਕੇ ਪਹਿਲਾਂ ਹੀ ਅਸੀਂ ਸਮਝ ਲਿਆ ਸੀ ਤੇ ਸਮਝਾ ਦਿੱਤਾ ਸੀ ਕਿ ਚੀਜ਼ਾਂ ਨਹੀਂ ਦੇਣੀਆਂ।
ਪ੍ਰਜਾ ਹੋਏ ਕਰ ਵਸੈ ਨ ਤਿਸ ਕੇ ਕਰ ਫਰੇਬ ਵਸਤੂ ਮੰਗਵਾਏ।
ਮਾਤਾ ਜੀ ਫਰੇਬ ਨੂੰ ਕਪਟ ਨੂੰ ਧਾਰਨ ਕਰਕੇ ਉਹ ਸਾਡੇ ਤੋਂ ਚੀਜ਼ਾਂ ਮੰਗਵਾ ਰਿਹਾ ਹੈ ਪਰ ਅਸੀਂ ਚੀਜ਼ਾਂ ਦੇਵਾਂਗੇ ਨਹੀਂ ਕਿਉਂਕਿ ਅਸੀਂ ਉਹਦੀ ਪ੍ਰਜਾ ਦੇ ਵਿੱਚ ਵੀ ਸ਼ਾਮਲ ਨਹੀਂ।
ਦੇ ਕਰ ਪਾਛੇ ਬਿਗੜਨ ਹੋ ਤੋ ਯਾਂ ਤੇ ਪੂਰਬ ਕਿਉਂ ਨਾ ਹਟਾਏ।
ਸਤਿਗੁਰੂ ਜੀ ਕਹਿੰਦੇ ਕਿ ਚੀਜ਼ਾਂ ਦੇਣ ਤੋਂ ਬਾਅਦ ਵੀ ਬਹੁਤ ਜ਼ਿਆਦਾ ਵਿਗਾੜ ਹੀ ਪੈਦਾ ਹੋਣਾ ਹੈ, ਇਸ ਕਰਕੇ ਅਸੀਂ ਚੀਜ਼ਾਂ ਕਿਉਂ ਦਈਏ, ਅਸੀਂ ਪਹਿਲਾਂ ਹੀ ਮਨਾ ਕਰਦੇ ਹਾਂ।
ਰਣ ਤੇ ਡਰ ਕਰ ਕਾਬਲੋ ਹਮਰੇ ਜਿਸੇ ਤੇ ਸੀਰੀਅਸ ਕੇਤ ਪਠਾਏ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਯੁੱਧ ਤੋਂ ਡਰਦੇ ਮਾਰੇ ਕਦੋਂ ਤੱਕ ਅਸੀਂ ਲੁਕ ਛਿਪ ਕੇ ਰਵਾਂਗੇ, ਜਿਸ ਹਿੱਤ ਸ੍ਰੀ ਸੰਕੇਤ ਪਠਾਏ, ਕਿਉਂਕਿ ਅਕਾਲ ਪੁਰਖ ਨੇ ਤੇ ਸਾਨੂੰ ਯੁੱਧ ਲੜਨ ਦੇ ਵਾਸਤੇ ਹੀ ਭੇਜਿਆ।
ਕਰਨੇ ਹੈ ਕਮ ਸਾਣ ਕਨੇਰੇ ਜਗ ਮੈਂ ਕੇਤਕ ਦੁਸ਼ਟ ਖਪਾਏ।
ਮਾਤਾ ਜੀ ਬਹੁਤ ਵੱਡੇ ਵੱਡੇ ਘਮਸਾਨ ਦੇ ਜੰਗ ਅਸੀਂ ਲੜਨੇ ਨੇ ਤੇ ਬਹੁਤੇ ਸਾਰੇ ਦੁਸ਼ਟਾਂ ਨੂੰ ਖਪਾਉਣਾ ਹੈ, ਮਾਰਨਾ ਹੈ।
ਰਚੈ ਅਨੀਤ ਮਹੀਪਤ ਜੇਤਕ ਸਭ ਕੋ ਦੈ ਮੂਲ ਯੋ ਖੇਰ।
ਇਹ ਪਹਾੜੀ ਰਾਜੇ ਸਾਰੇ ਦੇ ਸਾਰੇ ਜਿੰਨੀ ਵੀ ਵੱਡੀ ਅਨੀਤੀ ਨੂੰ ਵਰਤਦੇ ਨੇ ਇਹਨਾਂ ਸਾਰਿਆਂ ਦਾ ਮੈਂ ਮੂਲ ਪੁੱਟ ਦਿਆਂਗਾ।
ਨਿਜ ਸਿੱਖਣ ਕੋ ਅਵਨੀ ਬਖਸ਼ ਹੋਏ ਪ੍ਰਤਾਪ ਗੁਰਨ ਕੋ ਫਿਰ।
ਮਾਤਾ ਜੀ ਜਦੋਂ ਸਾਰਿਆਂ ਦਾ ਖਾਤਮਾ ਕਰਕੇ ਮੈਂ ਆਪਣੇ ਸਿੱਖਾਂ ਨੂੰ ਰਾਜ ਦੇ ਦੇਵਾਂਗਾ ਤੇ ਫਿਰ ਉਸ ਵੇਲੇ ਸਤਿਗੁਰਾਂ ਦਾ ਪ੍ਰਤਾਪ ਹਰ ਇੱਕ ਜਗ੍ਹਾ ਦੇ ਉੱਤੇ ਬਹੁਤਾ ਫੈਲੇਗਾ।
ਸੈਣ ਮਹਾਨ ਆਣ ਰਣ ਠਾਨ ਲੜ ਕਰ ਕਰੇ ਲਥੇਰ ਪਥੇਰ।
ਭਾਵ ਕੇ ਜਿਹੜੀ ਵੀ ਮਹਾਨ ਵੱਡੀ ਸੈਨਾ ਆਉਣ ਵਾਲੀ ਹੈ ਉਹਨੂੰ ਆਉਣ ਦਿਓ, ਜਿੰਨੀ ਵੀ ਸੈਨਾ ਆਵੇਗੀ ਉਹਦੇ ਨਾਲ ਲੜਿਆ ਜਾਵੇਗਾ ਤੇ ਬਹੁਤ ਜ਼ਿਆਦਾ ਯੁੱਧ ਦੇ ਵਿੱਚ ਤਰਥੱਲੀ ਮਚਾ ਦਿਆਂਗੇ।
ਹੁਕਮ ਅਕਾਲ ਪੁਰਖ ਕੋ ਜਿਮ ਹੈ ਵਰਤੇ ਗੇ ਤਿਮ ਬਣੇ ਨਾ ਦੇਰ।
ਮਾਤਾ ਜੀ ਜਿਸ ਤਰ੍ਹਾਂ ਹੁਕਮ ਹੈ ਅਕਾਲ ਪੁਰਖ ਦਾ, ਉਸ ਅਕਾਲ ਪੁਰਖ ਦੇ ਹੁਕਮ ਨੂੰ ਹੀ ਅਸੀਂ ਵਰਤਾਂਗੇ। ਬਣੇ ਨਾ ਦੇਰ, ਭਾਵ ਕੇ ਦੇਰੀ ਨਹੀਂ ਲੱਗੇਗੀ, ਜੋ ਹੋਵੇਗਾ ਉਹ ਸਿਆ ਜਾਏਗਾ।
ਡਰ ਤਬਿਲੰਦ ਮਸੰਦ ਪੀਰ ਬਡ ਤਿਨ ਕੋ ਮਤ ਅਬ ਤਰਨ ਕੋਏ।
ਮਾਤਾ ਜੀ ਜਿਹੜੇ ਮਸੰਦ ਨੇ ਇਹ ਬਹੁਤ ਜ਼ਿਆਦਾ ਡਰਦੇ ਨੇ, ਬਹੁਤ ਵੱਡੇ ਕਾਰਨ ਨੇ, ਇਹਨਾਂ ਦੇ ਮਤੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਨਾ ਤੁਸੀਂ ਧਾਰਨ ਕਰੋ ਤੇ ਨਾ ਹੀ ਅਸੀਂ ਧਾਰਨ ਕਰਨਾ ਹੈ।
ਪ੍ਰਥਮ ਨ ਛੇਰ ਚਹਿਤ ਨ ਫੇਰ ਪ੍ਰੇਰ ਸੁਪਟ ਜੰਗ ਮੈਂ ਜੋਏ।
ਮਾਤਾ ਜੀ ਪਹਿਲਾਂ ਨਹੀਂ ਛੇੜਾਂਗੇ, ਜੇ ਜੰਗ ਦੇ ਵਿੱਚ ਸੂਰਮੇ ਕੱਲੇਗਾ ਤੇ ਫਿਰ ਟਾਲਾ ਵੀ ਨਹੀਂ ਕਰਾਂਗੇ।
ਪ੍ਰੇਰ ਸੁਪਟ ਜੰਗ ਮੈਂ ਜੋਏ, ਭਾਵ ਕੇ ਯੁੱਧ ਲੜਨ ਦੇ ਵਾਸਤੇ ਆਪਣੇ ਸੂਰਮਿਆਂ ਨੂੰ ਅਗਾਂਹ ਕਰਾਂਗੇ।
ਕਿਉਂ
ਤਰ ਤਾਸ ਤਜੀ ਔਰ ਤੀਰਜ ਦੇਖਣ ਕਰੋ ਬਿਰਤਾਂਤ ਜੋ ਹੋਏ।
ਸਤਿਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ ਕਿ ਮਾਤਾ ਜੀ ਤੁਸੀਂ ਆਪਣੇ ਧੀਰਜ ਨੂੰ ਕਿਉਂ ਛੱਡ ਰਹੇ ਹੋ, ਜੋ ਕੁਝ ਹੁੰਦਾ ਹੈ ਚੁੱਪ ਨੂੰ ਧਾਰਨ ਕਰਕੇ ਦੇਖੀ ਜਾਓ। खड़ग के तब आछी कर है चिंता देहो हृदय ते खोए।
माता जी अकाल पुरख जी हर एक तरीके दे नाल जो करनगे वो चंगा ही करनगे। माता जी तुसे अपने दिल तो चिंता नू दूर कर दियो।
सुनत मात कर मौन उठी पुन पीछे सतगुर शस्त्र मंगाए।
कवि संतोख सिंह जी लिखते ने कि माता जी फिर ना बोले चुप नू तारण करके उथो उठ के चले गए। माता जी दे जान तो बाद फिर सतगुरु गोविंद सिंह जी ने शस्त्रां नू हथियारां नू अपने कोल मंगाया।
शुभ स्थान उचे तरवावे महकत आछी धूप तो खाए।
उची जगह दे उते सारिया हथियारां नू तर के सतगुरां ने बहुत ही ज्यादा धूप तखा के उन्हां शस्त्रां दी पूजा कीती।
गुंदत माल विशाल अर्पे पूजे बोबिद ते हर खाए।
फुलां दियां मालां गुंद गुंद के उन्हां दे उते अर्पण कीतियां गईयां ने। बहुते तरीके दे नाल चंगी पूजा खुशी दे नाल कीती गई।
अदक सुगंधन चंदन चरचें अनक रंग के पुष्प चढ़ाए।
भाव के बहुतियां ज्यादा सुगंधीदार चंदन वर्गियां चीजां दा छिड़काव कीता गया है। अनेका रंगां दे फुल उपर चाड़े।
कर त्यारी संग राम की देश पटन उत्साह कथा आनंदपुर के बिखे इम होई बल माहे।
कवि जी लिखते ने कि संग्राम दी पाव के रण दी इस तरीके दे नाल सतगुरां ने तैयारी कीती है। अपने शस्त्र तारी सूरमा नू बहुत ज्यादा उत्साह दिता है। ये आनंदपुर दी कथा कवि जी लिखते ने कि मैं बयान कीती है। कवि जी अगले अध्याय दा प्रारंभ कर दे।
गयो केसरी चांद तब पमा जिसके साथ जन लूट्यो बनियो किने चूरत जात तुन माथ।
ग्रंथाकार भाई संतोख सिंह जी लिखते ने के केसरी चंद ते साथी नाल दा पम्मा प्रोहत पहुंचे ने वापस इस तरह पहुंचे ने के जिवे रस्ते दे विच किसे तनाड बाणिए नू लुटेरे ने लुट लिया होवे। बहुत ज्यादा मुरझाए मुंह दे नाल आए ने।
निज राजधानी नगर में पहुंचे सहसाई।
अपनी राजधानी दे नगर दे विच कवि जी लिखते ने के बड़ी काली दे नाल पहुंचे ने।
उतर तुरंगण ते गए बैठो जहंगर राई।
घोड़िया तो थले उतर के उथे पहुंचे ने जिथे के राजा भीम चंद से।
पगिया पटकी अगर तब दृग अछरू छोरे।
दोवां ने केसरी चंद ने ते पम्मे प्रोहत ने अपनिया पगां नू ला के पटका के राजे दे अगे सुट दिता ते अखां दे विचों अंजू केरन लगे।
सब राजन में पत गई पठ कर गुर ओरे।
कहिंदे ने के तुहाडी सारिआं राजिआं दे विच इज्जत खराब हो गई है। तुसी सानू गुरु दे वल घल के अपनी इज्जत नू रोलिआ।
तिस ते जाचित वस्त को छित छिपर जो छीने तोहे।
राजे भीम चंद नू कहिंदे ने के तुसी उस गुरु दे कोलों चीजां मंग रहे हो जेड़ा के तुहाडे इस राज नू वी छेती खोण दे लई तैयार है।
करें अरादा राज को बल कर मुद पट पीने।
केंद्र के उस गुरु दा इरादा तुहाडे राज नू खोण दा है। बल करके ओ बहुत ज्यादा हंकारी बने।
लातन मुष्टन कूट कर हम वहर निकारे।
केंद्र ने के लत्तां ते मुकियां दा प्रहार करके मार कुट के उन्हां ने सानू बाहर कढ दित्ता।
हसै आनंदपुर के नर निप के जन मारे।
केंद्र ने के आनंदपुर नगरी दे विच जिन्ने भी रहण वाले सन ਉਹ ਸਾਰੇ ਦੇ ਸਾਰੇ ਸਾਡਾ ਮਖੌਲ ਉਡਾ ਰਹੇ ਸਨ ਤੇ ਨਾਲੇ ਉੱਚੀ ਉੱਚੀ ਕਹਿ ਰਹੇ ਸਨ, ਦੇਖੋ ਰਾਜੇ ਭੀਮ ਚੰਦ ਦੇ ਜਿਹੜੇ ਆਏ ਹੋਏ ਆਦਮੀ ਨੇ ਉਹਨਾਂ ਨੂੰ ਕੁੱਟ ਪੈ ਰਹੀ। ਜਾਵਦ ਕਰਕੇ ਜੰਗ ਕੋ ਨਹੀਂ ਵਹਿਰ ਨਿਕਾਸੇ, ਕਹਿੰਦੇ ਨੇ ਕਿ ਜਿੰਨਾ ਚਿਰ ਗੁਰੂ ਨੂੰ ਜੰਗ ਕਰਕੇ ਆਨੰਦਪੁਰ ਦੇ ਵਿੱਚੋਂ ਬਾਹਰ ਨਹੀਂ ਕੱਢਦੇ, ਤਾਵਦ ਥਿਰੇ ਨਿਚਿੰਤ ਹੋਏ ਕਿਸਕੇ ਪਰਵਾਸੇ, ਉਹਨਾਂ ਚਿਰ ਤੱਕ ਤੇ ਪਤਾ ਨੀ ਕਿਸ ਪਰਵਾਸੇ ਦੇ ਉੱਤੇ ਗੁਰੂ ਨਿਸ਼ਚਿੰਤ ਹੋ ਕੇ ਬੈਠਾ ਹੈ। ਕਰ ਸਮਾਜ ਸੰਗ ਰਾਮ ਕੋ ਦਿਨ ਪ੍ਰਤੀ ਬਨ ਗਾਡੇ, ਨਿਤਾ ਪ੍ਰਤੀ ਸੰਗਰਾਮ ਕਰਨ ਦੇ ਵਾਸਤੇ, ਜੰਗ ਕਰਨ ਦੇ ਵਾਸਤੇ ਆਪਣੀ ਫੌਜ ਨੂੰ ਗੁਰੂ ਬਹੁਤ ਹੀ ਜ਼ਿਆਦਾ ਵਧਾ ਰਹੇ। ਜੇ ਨਾ ਕਰੋ ਉਪਚਾਰ ਕੁਛ ਤੁਮਕੋ ਪੁਰ ਕਾਢੇ, ਰਾਜੇ ਭੀਮ ਚੰਦ ਨੂੰ ਕਹਿੰਦੇ ਨੇ ਕਿ ਜੇਕਰ ਗੁਰੂ ਦਾ ਕੋਈ ਇਲਾਜ ਨਾ ਕੀਤਾ, ਇਸ ਗੱਲ ਦਾ ਯਤਨ ਨਾ ਕੀਤਾ ਤੇ ਫਿਰ ਐਸਾ ਦਿਨ ਆਵੇਗਾ ਕਿ ਤੇਰੀ ਰਾਜਧਾਨੀ ਬਿਲਾਸਪੁਰ ਦੇ ਵਿੱਚੋਂ ਗੁਰੂ ਤੈਨੂੰ ਬਾਹਰ ਕੱਢ ਦੇਗਾ। ਇਸ ਤਰੀਕੇ ਦੇ ਨਾਲ ਜਿਹੜੇ ਰਾਜੇ ਦੇ ਦੂਤ ਨੇ ਉਹ ਪਹੁੰਚੇ ਨੇ ਵਾਪਸ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ, ਗੁੱਸੇ ਨਾਲ ਪਰੇ ਦੋਵੇਂ ਉੱਠ ਗਏ, ਜਾ ਰਾਜੇ ਨੂੰ ਹਾਲ ਸੁਣਾਉਂਦੇ ਨੇ, ਸਿੱਧੇ ਹੱਥੀ ਨਾ ਦੇਵ ਦਾ ਗੁਰੂ ਚੀਜ਼ਾਂ ਹੋਰ ਲੂਤੀਆਂ ਲਾ ਪੜਕਾਉਂਦੇ ਨੇ, ਤੇਰੀ ਗੱਲ ਨੂੰ ਪੱਲੇ ਉਹ ਬੰਨਦਾ ਨਹੀਂ, ਆਕੀ ਵਸਦਾ ਹਈ ਜਤਾਉਂਦੇ ਨੇ, ਹੀਲਾ ਕਰ ਲੈ ਹੁਣੇ ਕਰਤਾਰ ਸਿੰਘਾ ਦੁੱਖ ਦੇਵੇਗਾ ਉਹ ਸਮਝਾਉਂਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੂੰ ਆਖਿਆ ਕਿ ਤੂੰ ਆਪਣਾ ਯਤਨ ਕਰ ਲੈ, ਆਪਣਾ ਹੀਲਾ ਕਰ ਲੈ, ਜੇਕਰ ਯਤਨ ਨਾ ਕੀਤਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਦੁੱਖਾਂ ਦੀ ਪ੍ਰਾਪਤੀ ਹੋਵੇਗੀ, ਲੱਗਦਾ ਕਿ ਤੇਰੀ ਰਾਜਧਾਨੀ ਦੇ ਵਿੱਚੋਂ ਗੁਰੂ ਤੈਨੂੰ ਬਾਹਰ ਕੱਢ ਦੇਗਾ। ਭੀਮ ਚੰਦ ਕਰ ਕੋਪ ਕੋ ਕੈਸੇ ਸਭ ਹੋਈ, ਰਾਜੇ ਭੀਮ ਚੰਦ ਨੇ ਬਹੁਤ ਹੀ ਜ਼ਿਆਦਾ ਗੁੱਸਾ ਕੀਤਾ, ਕਹਿੰਦਾ ਕੈਸੇ ਸਭ ਹੋਈ, ਇਹ ਸਾਰਾ ਕੁਝ ਹੋ ਕਿਵੇਂ ਗਿਆ। ਮਿਲੇ ਕਿ ਨਹੀਂ ਬੋਲੇ ਕਿ ਨਹੀਂ ਕਹੀਏ ਸਭ ਹੋਈ, ਕਿਉਂ ਨੀ ਮਿਲਾਪ ਕੀਤਾ, ਕੀ ਕੁਝ ਬੋਲਿਆ, ਕਹਿੰਦਾ ਕਿ ਸਾਰਾ ਕੁਝ ਬਿਆਨ ਕਰੋ। ਅਸ ਬਿਗਾਰ ਕਿਸ ਬਿਦ ਪਯੋ ਮਾਰਨ ਲੱਗ ਬਾਤੀ, ਕਹਿੰਦਾ ਹੈ ਰਾਜਾ ਭੀਮ ਚੰਦ ਕਿ ਐਸਾ ਕੀ ਵਿਗਾੜ ਪੈਦਾ ਹੋ ਗਿਆ ਕਿ ਤੁਹਾਨੂੰ ਮਾਰਨ ਦੇ ਤੱਕ ਨੌਬਤ ਪਹੁੰਚ ਗਈ। ਕਰੋ ਸੁਨਾਵਣ ਛੋਰ ਤੇ ਬੀਤੀ ਜਿਸ ਪੰਥੀ, ਕਹਿੰਦਾ ਕਿ ਸਾਰਾ ਪ੍ਰਸੰਗ ਸੁਣਾਓ ਕਿ ਕੀ ਕੁਝ ਵਾਪਰਿਆ। ਸੁਣ ਪ੍ਰੋਹਤ ਪੰਮੇ ਕਹੀ ਹਮ ਕੀਨ ਬੜਾਈ, ਸੁਣ ਕੇ ਰਾਜੇ ਭੀਮ ਚੰਦ ਦੀ ਗੱਲ ਨੂੰ ਫਿਰ ਪੰਮਾ ਪ੍ਰੋਹਤ ਕਹਿਣ ਲੱਗਾ, ਹੇ ਰਾਜਾ ਸਾਹਿਬ ਜਿਸ ਤਰ੍ਹਾਂ ਤੁਸੀਂ ਆਖਿਆ ਸੀ ਅਸੀਂ ਉਵੇਂ ਕੀਤਾ, ਹਮ ਕੀਨ ਵਡਾਈ, ਅਸੀਂ ਜਾ ਕੇ ਗੁਰੂ ਦੀ ਬਹੁਤ ਜ਼ਿਆਦਾ ਵਡਿਆਈ ਕੀਤੀ।
ਜਾਚੀ ਚਾਰੋ ਵਸਤ ਜਬ ਨਹੀਂ ਗਿਰਾਇਆ ਲਾਈ,
ਪੰਮਾ ਕਹਿੰਦਾ ਕਿ ਜਦੋਂ ਚਾਰ ਚੀਜ਼ਾਂ ਦੀ ਮੰਗ ਕੀਤੀ ਤੇ ਗੁਰੂ ਨੇ ਕੋਈ ਵਚਨ ਵੀ ਨਾ ਕੀਤਾ, ਚੁੱਪ ਹੀ ਕਰ ਗਏ।
ਦੇਨ ਕਹੇ ਜਬ ਰਜਤ ਪਣ ਸੁਣ ਕਰ ਉਰ ਕ੍ਰੋਧਾ,
ਤੇ ਕਹਿੰਦੇ ਨੇ ਕਿ ਜਦੋਂ ਅਸੀਂ ਪੈਸੇ ਦੇਣ ਦੀ ਗੱਲ ਕੀਤੀ ਤੇ ਫਿਰ ਗੁਰੂ ਨੂੰ ਬਹੁਤ ਹੀ ਜ਼ਿਆਦਾ ਕ੍ਰੋਧ ਆਇਆ, ਗੁੱਸਾ ਕੀਤਾ।
ਕਰ ਉਠਾਵਣ ਪਾਸ ਤੇ ਪ੍ਰੇਰਨ ਕਰ ਯੋਧਾ,
ਕਹਿੰਦਾ ਕਿ ਫਿਰ ਗੁਰੂ ਨੇ ਆਪਣੇ ਯੋਧਿਆਂ ਨੂੰ ਕਹਿ ਕੇ ਉਥੋਂ ਉਠਾ ਦਿੱਤਾ।
ਡੇਰੇ ਲਗੋ ਤਕੇਲ ਤੇ ਪੁਰ ਵਹਿਰ ਨਿਕਾਸੇ, ਹਮਰੋ ਚਲਿਓ ਨ ਬਸ ਕਛੂ ਆਏ ਹੈ ਤੁਮ ਪਾਸੇ,
ਕਹਿੰਦੇ ਨੇ ਕਿ ਸਾਡੇ ਡੇਰੇ ਦੇ ਤੱਕ ਧੱਕੇ ਮਾਰਦੇ ਹੋਏ ਤੇ ਮਾਰਦੇ ਹੋਏ ਸਾਨੂੰ ਬਾਹਰ ਲੈ ਕੇ ਆਏ, ਅਸੀਂ ਉਥੋਂ ਚੱਲ ਕੇ ਦੌੜ ਕੇ ਆਪਣੇ ਆਪ ਨੂੰ ਬਚਾ ਕੇ ਤੁਹਾਡੇ ਕੋਲ ਆਏ।
ਜੇ ਨ ਤਦਾਰਕ ਅਬ ਕਰੋ ਸੈਣਾ ਨਾ ਚੜਾਵੋ,
ਕਹਿੰਦੇ ਨੇ ਕਿ ਹੇ ਰਾਜਾ ਸਾਹਿਬ, ਜੇਕਰ ਇਸ ਵੇਲੇ ਤੁਸੀਂ ਗੁਰੂ ਨੂੰ ਰੋਕਣ ਦਾ ਕੋਈ ਬੰਦੋਬਸਤ ਨਾ ਕੀਤਾ, ਜੇਕਰ ਸੈਨਾ ਨੂੰ ਨਾ ਚੜਾਇਆ, ਤਾਂ ਗੁਰ ਕਿਆ ਜਾਣੈ ਤੁਮੈ ਰਣ ਮੈਂ ਨਾ ਪਲਾਵੋ। ਭਾਵ ਕੇ ਜੇਕਰ ਤੁਸੀਂ ਕੋਈ ਇਸ ਵੇਲੇ ਗੁਰੂ ਨੂੰ ਦੰਡ ਨਾ ਦਿੱਤਾ, ਫੌਜ ਨੂੰ ਨਾ ਭੇਜਿਆ, ਤੇ ਫੇਰ ਗੁਰੂ ਤੁਹਾਨੂੰ ਕੀ ਜਾਣੇਗਾ। ਭਾਵ ਕੇ ਰਣ ਦੇ ਵਿਚ ਉਹ ਭੱਜੇਗਾ ਨੀ, ਤੁਹਾਨੂੰ ਕੁਝ ਵੀ ਨੀ ਜਾਣੇਗਾ। ਪਾਏ ਜ਼ੋਰ ਆਨੰਦਪੁਰੇ ਪੁਰ ਉਸ ਕੋ ਬਾਹਰ ਨਿਕਾਰੋ। ਰਾਜੇ ਭੀਮ ਚੰਦ ਨੂੰ ਕਹਿੰਦੇ ਨੇ ਕਿ ਫੌਜ ਦੇ ਜ਼ੋਰ ਦੇ ਨਾਲ ਗੁਰੂ ਨੂੰ ਆਨੰਦਪੁਰ ਨਗਰੀ ਦੇ ਵਿਚੋਂ ਬਾਹਰ ਕੱਢੋ। ਬਹੁਰ ਬਸਾਵੋ ਜੇ ਬਸੈ ਕਰ ਨਿਜ ਅਨੁਸਾਰੋ। ਗੁਰੂ ਨੂੰ ਨਗਰੀ ਦੇ ਵਿਚੋਂ ਬਾਹਰ ਕੱਢ ਦਿਓ, ਤੇ ਜੇਕਰ ਦੁਬਾਰਾ ਫੇਰ ਨਗਰੀ ਵਸਦੀ ਹੈ ਤੇ ਆਪਣੇ ਅਧੀਨ ਕਰਕੇ ਨਗਰੀ ਨੂੰ ਵਸਾਓ। ਸੁਣਤ ਕੁਪਿਓ ਤਬ ਸੈਲ ਪਤ ਪਾਤੀ ਲਿਖਵਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੋਵਾਂ ਦੀਆਂ ਗੱਲਾਂ ਨੂੰ ਸੁਣਿਆ ਤੇ ਫਿਰ ਰਾਜਾ ਭੀਮ ਚੰਦ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿਚ ਆਇਆ, ਫਿਰ ਉਸਨੇ ਇੱਕ ਚਿੱਠੀ ਲਿਖਵਾਈ। ਬਸਿਓ ਚਹਿ ਜੇ ਆਨੰਦਪੁਰ ਦੇਹੋ ਦੁਰਦ ਪਠਾਈ। ਚਿੱਠੀ ਦੇ ਵਿਚ ਰਾਜੇ ਭੀਮ ਚੰਦ ਨੇ ਸਤਿਗੁਰਾਂ ਦੇ ਵੱਲ ਲਿਖਿਆ ਕਿ ਜੇਕਰ ਆਨੰਦਪੁਰ ਨਗਰੀ ਦੇ ਵਿਚ ਤੂੰ ਆਨੰਦ ਦੇ ਨਾਲ ਵਸਣਾ ਚਾਹੁੰਦਾ ਤੇ ਫੇਰ ਪ੍ਰਸਾਦੀ ਹਾਥੀ ਨੂੰ ਮੇਰੇ ਕੋਲ ਭੇਜ ਦੇ। ਨਾਤਰ ਨਗਾਰਾ ਛੀਨ ਕੈ ਪੁਰ ਵਹਿਰ ਨਿਕਾਰੋ। ਚਿੱਠੀ ਦੇ ਵਿਚ ਰਾਜੇ ਭੀਮ ਚੰਦ ਨੇ ਲਿਖਿਆ ਕਿ ਜੇਕਰ ਗੁਰੂ ਤੂੰ ਐਸਾ ਨਾ ਕੀਤਾ ਤੇ ਫੇਰ ਤੇਰੇ ਵੱਡੇ ਰਣਜੀਤ ਨਗਾਰੇ ਨੂੰ ਖੋ ਕੇ ਮੈਂ ਆਨੰਦਪੁਰ ਨਗਰੀ ਦੇ ਵਿਚੋਂ ਤੈਨੂੰ ਬਾਹਰ ਕੱਢ ਦਿਆਂਗਾ। ਕਰੈ ਜੇ ਲਰਬੇ ਹੇਤ ਅਬ ਸਗਰੇ ਸਿੱਖ ਮਾਰੋ। ਲਿਖਿਆ ਚਿੱਠੀ ਦੇ ਵਿਚ ਕਿ ਜੇਕਰ ਤੂੰ ਲੜਨ ਦਾ ਅੱਗੋਂ ਸਾਹਸ ਕੀਤਾ ਤੇ ਰਣ ਭੂਮੀ ਦੇ ਵਿਚ ਮੈਂ ਤੇਰਿਆਂ ਸਾਰਿਆਂ ਸਿੱਖਾਂ ਦਾ ਨਾਸ਼ ਕਰ ਦਿਆਂਗਾ। ਪਕੜ ਕੈਦ ਕਰ ਰਾਖ ਹੋ ਨਤ ਜੰਗ ਸੰਗਾਰੋ। ਇਸ ਤੋਂ ਇਲਾਵਾ ਤੈਨੂੰ ਕੈਦ ਕਰਕੇ ਮੈਂ ਆਪਣੇ ਕੈਦ ਖਾਨੇ ਦੇ ਵਿਚ ਰੱਖਾਂਗਾ ਜਾਂ ਫਿਰ ਤੈਨੂੰ ਰਣ ਭੂਮੀ ਦੇ ਵਿਚ ਹੀ ਸੰਘਾਰ ਦਿਆਂਗਾ, ਮਾਰ ਦਿਆਂਗਾ। ਅਬ ਲੋ ਮੈਂ ਟਾਰਾ ਕਰਿਓ ਗੁਰਤਾ ਸੋ ਵਿਚਾਰੋ। ਰਾਜੇ ਭੀਮ ਚੰਦ ਨੇ ਲਿਖਿਆ ਹੈ ਚਿੱਠੀ ਦੇ ਵਿਚ ਕਿ ਅਜੇ ਤੱਕ ਮੈਂ ਬਹੁਤ ਜ਼ਿਆਦਾ ਟਾਲਾ ਹੀ ਕਰਦਾ ਰਿਹਾ ਕਿਉਂਕਿ ਮੈਂ ਇਸ ਗੁਰਗੱਦੀ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਮੰਨਦਾ। ਪਲੇ ਖਿਲਾਉ ਤੋਹੇ ਕੋ ਵਿਚ ਦੂਣ ਅਖੇਰਾ। ਭਾਵ ਕੇ ਮੇਰੇ ਇਲਾਕੇ ਦੇ ਵਿਚ ਤੁਸੀਂ ਸ਼ਿਕਾਰ ਖੇਡਦੇ ਹੋ, ਮੈਂ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਐਸਾ ਮਜ਼ਾ ਚਖਾਵਾਂਗਾ ਕਿ ਕਦੇ ਵੀ ਨਗਾਰੇ ਨੂੰ ਵਜਾ ਕੇ ਸ਼ਿਕਾਰ ਖੇਡਣ ਦੇ ਵਾਸਤੇ ਤੁਸੀਂ ਤਿਆਰ ਹੀ ਨਹੀਂ ਹੋਵੋਗੇ।
ਆਈ ਜਾਨੋ ਸੈਣ ਮਮ ਹੇਰੋ ਬਲ ਤੇਰਾ।
ਲਿਖਿਆ ਚਿੱਠੀ ਦੇ ਵਿਚ ਕਿ ਮੇਰੀ ਸੈਨਾ ਨੂੰ ਆਪਣੇ ਤੱਕ ਤੁਸੀਂ ਪਹੁੰਚਿਆ ਹੀ ਸਮਝ ਲਵੋ, ਮੈਂ ਦੇਖਾਂਗਾ ਕਿ ਤੁਹਾਡੇ ਵਿਚ ਕਿੰਨੀ ਤਾਕਤ ਹੈ।
ਕੂਚ ਕਰੋ ਮਮ ਦੇਸ਼ ਤੇ ਕੈਦੀ ਜੋ ਹਾਥੀ।
ਲਿਖਿਆ ਕਿ ਜਾਂ ਤੇ ਮੇਰੇ ਇਲਾਕੇ ਦੇ ਵਿਚੋਂ ਰਿਆਸਤ ਦੇ ਵਿਚੋਂ ਤੁਸੀਂ ਕੂਚ ਕਰ ਜੋ, ਭਾਵ ਕੇ ਬਾਹਰ ਨਿਕਲ ਜਾਓ, ਤੇ ਜਾਂ ਫਿਰ ਪ੍ਰਸਾਦੀ ਹਾਥੀ ਮੇਰੇ ਤੱਕ ਪਹੁੰਚਾਓ।
ਨਤ ਸ਼ਸਤਰਣ ਕੋ ਮੇਲ ਹੈ ਕੋ ਕਰ ਲਿਹੋ ਸਾਥੀ।
ਲਿਖਿਆ ਰਾਜੇ ਨੇ ਕਿ ਜੇਕਰ ਮੇਰੀਆਂ ਗੱਲਾਂ ਨੂੰ ਨਾ ਪ੍ਰਵਾਨ ਕੀਤਾ ਤੇ ਫੇਰ ਹਥਿਆਰਾਂ ਦਾ ਮਿਲਾਪ ਹੀ ਹੋਵੇਗਾ, ਜਿਹੜਾ ਵੀ ਤੁਹਾਡਾ ਸਾਥੀ ਬਣਦਾ ਹੈ ਉਸ ਨੂੰ ਬਣਾ ਲੋ।
ਜ਼ੋਰ ਸ਼ੋਰ ਇਤਿਆਦ ਕੋ ਲਿਖ ਤੁਰਤ ਪਠਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ੋਰ ਤੇ ਸ਼ੋਰ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਰਾਜੇ ਭੀਮ ਚੰਦ ਨੇ ਚਿੱਠੀ ਦੇ ਵਿਚ ਲਿਖੀਆਂ ਨੇ ਤੇ ਦੇ ਕੇ ਚਿੱਠੀ ਦੂਤ ਨੂੰ ਭੇਜ ਦਿੱਤਾ ਸਤਿਗੁਰਾਂ ਦੇ ਵੱਲ।
ਪਿੱਛੇ ਆਪਣੀ ਮਦਦ ਹਿੱਤ ਜਿਤ ਕਿਤੇ ਬੁਲਾਏ।
ਇਸ ਤੋਂ ਬਾਅਦ ਆਪਣੀ ਮਦਦ ਦੇ ਵਾਸਤੇ ਉਹਨੇ ਬਹੁਤਿਆਂ ਸਾਰਿਆਂ ਰਾਜਿਆਂ ਨੂੰ ਬੁਲਾਇਆ। मंडी नगर सकेत के सेना जस वाले। कवि संतोख सिंह जी लिखते ने कि जसो वालिए राजे नु बुलाया है जेड़ा के मंडी सकेत दा राजा सी। निकट कटोची को लिखियो आवो बल वाले। इस तो अलावा कटोची राजे नु भी लिखया है कि हे बल वाले राजे तू मेरे कोल आ। पूरी दड़ौलत भेज के पांचो रण काजा। इस तो अलावा दड़ौलत जरा राजा से ओदे कोल भी अपना संदेशा राजे ने भेजा। हरी चंद को बहु लिखियो ए सब की लाजा। इस तो अलावा राजे हरी चंद नु भी बहुत ही तकीद करके चिट्ठी लिखी है ए सब की लाजा। पाप के ए जरी सारी लाज है इज्जत है ए सारे पहाड़ी राजां दे सांझी। ग्रामण छेर एकत्र कर जेतक जह होई। इस तो अलावा बहुतियां सारे पिंडां दे विचों उन्हें वगारा नूं इकट्ठा कीता बहुत ही सारी भीड़ एकत्र कीती। पहुंचो तुरत समीप मम हित कारज जोई। सारयां दे वल राजे ने लिखिया कि तुरत ही मेरे समीप पहुंचो मेरे हित दा कारज। इमहकार सगरेन को गण सैन बटोरी पाए कतर पहारिये पर शलख छोरी। कवि संतोख सिंह जी लिखदे ने इस तरीके दे नाल बहुत ही सारी सेना नु इकत्र कीता है सारे पहाड़िये इकत्र हो गए ने इकट्ठे हो गए ने। इत कागद आनंदपुर पहुंचो जब आई। दूसरे पासे कवि जी लिखदे ने कि जेड़ा कागज सी पाव के जेड़ी राजे भीमचंद दी लिखी हुई चिट्ठी सी ओ आनंदपुर दे विच पहुंची। सुध हजूर पहुंची तब निप प्रतर पठाई। हजूर दे कोल पाव के सतगुरु गोविंद सिंह सच्चे पातशाह जी दे कोल एक खबर पहुंची है कि राजे भीमचंद दे वल्लों आई हुई चिट्ठी नू लैके राजे दा दूत पहुंचे। कवि करतार सिंह जी क्लास वालिए इस तरीके दे नाल राजे दी लिखी हुई चिट्ठी दा जिक्र कर दे। भीम चंद नू सुन के अग लगी दिता फौजा हुक्म तैयार होवे। भाईचारे नू हाल सुनाया सारा कहिंदा तुसी मेरे मददगार होवो। चिट्ठी बैठ लिखी सतगुरां वले कहिया हुण तुसी खबरदार होवो। असी रहे तुहाडा लिहाज कर दे तुसी वासना नाल प्यार होवो। दंडे चंडे बिना तुसी मुड़ना नहीं पुए बच्चियां वांग आवार होवो। तुहाडा वसना मुड खराबी दाए साडे राज विचों तुसी बार होवो। नहीं ता पिछली मंग मुआफी लवो नहीं ता पिछली मंग मुआफी लवो। इन मन अगो ताबेदार होवो जा चले जावो किसे होर पासे। नहीं ता वेखना किवें खवार होवो। फौजा विच उड़ीक दे बैठी आने चढ़ आईया ता फिर लचार होवो। चिट्ठी दूत लियाया करतार सिंगा सुनो वीर बली होशियार होवो। कवि करतार सिंह जी क्लास वाली लिखदे ने के राजे भीमचंद दा जरा दूत सी ओ चिट्ठी लै के आनंदपुर दे विच पहुंचया है। हुण देखो के सूर वीर किस तरीके दे नाल अगों होशियार हुंदे ने। निकट अनाए बिठाए कर सब सवा मजारा। ग्रंथाकार भाई संतोख सिंह जी लिखदे ने कि उस वेले फिर दूत नूं अंदर बुलाया गया है जिन्ने राजे भीमचंद दी लिखी हुई चिट्ठी दित्ती है। फिर सारी सभा नूं एकत्र कीता सतगुरु गोविंद सिंह ने। सोने अहंकारी को सकल जो लिखियो करारा।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਹੰਕਾਰੀ ਨੇ ਜੋ ਵੀ ਕੁਝ ਕਰਾਰਾ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਉਹਨਾਂ ਸਾਰੀਆਂ ਗੱਲਾਂ ਨੂੰ ਸੁਣਿਆ।
ਦਿਉ ਹਾਥੀ ਕੈ ਨਿਕਸੀਏ ਨਤ ਲਿਓ ਸੰਗ ਰਾਮਾ,
ਕਿਉਂਕਿ ਚਿੱਠੀ ਦੇ ਵਿੱਚ ਮੁੱਖ ਰੂਪ ਦੇ ਵਿੱਚ ਦੋ ਹੀ ਗੱਲਾਂ ਲਿਖੀਆਂ ਗਈਆਂ ਸਨ। ਇੱਕ ਤੇ ਰਾਜੇ ਭੀਮ ਚੰਦ ਨੇ ਇਹ ਗੱਲ ਲਿਖੀ ਸੀ ਕਿ ਤੁਸੀਂ ਹਾਥੀ ਮੈਨੂੰ ਦੇ ਦਿਓ, ਜੇਕਰ ਹਾਥੀ ਦੀ ਗੱਲ ਨੂੰ ਪ੍ਰਵਾਨ ਨਹੀਂ ਕਰਦੇ ਤੇ ਫਿਰ ਤੁਸੀਂ ਮੇਰੀ ਰਿਆਸਤ ਦੇ ਵਿੱਚੋਂ ਬਾਹਰ ਚਲੇ ਜਾਓ, ਜੇਕਰ ਮੇਰੀ ਰਿਆਸਤ ਨੂੰ ਨਾ ਛੱਡੋਗੇ ਤੇ ਫਿਰ ਮੈਂ ਬਹੁਤ ਵੱਡਾ ਸੰਗਰਾਮ ਕਰਕੇ ਆਪਣੇ ਜ਼ੋਰ ਦੇ ਨਾਲ ਹੀ ਤੁਹਾਨੂੰ ਅਨੰਦਪੁਰ ਨਗਰੀ ਦੇ ਵਿੱਚੋਂ ਬਾਹਰ ਕੱਢ ਦਿਆਂਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਰਾਜੇ ਭੀਮ ਚੰਦ ਦੀ ਜਿਹੜੀ ਚਿੱਠੀ ਸੀ ਉਹ ਸਤਿਗੁਰਾਂ ਦੇ ਤੱਕ ਪਹੁੰਚੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਬਿਆਨ ਇਸ ਤਰੀਕੇ ਦੇ ਨਾਲ ਕਰਦੇ ਨੇ।
ਸਤਿਗੁਰਾਂ ਦੇ ਲੈ ਹਜੂਰ ਪਹੁੰਚਾ, ਚਿੱਠੀ ਦੂਤ ਨੇ ਜਾ ਫੜਾ ਦਿੱਤੀ, ਭੀਮ ਚੰਦ ਨੇ ਲਿਖੀਆਂ ਧਮਕੀਆਂ ਜੋ ਪਰੇ ਵਿੱਚ ਦਰਬਾਰ ਸੁਣਾ ਦਿੱਤੀ। ਨਾਮ ਜੰਗ ਦਾ ਸੁਣਦਿਆਂ ਕਾਇਰਾਂ ਨੇ ਹਰ ਹੌਸਲੇ ਤੇ ਟਿੱਗੀ ਢਾ ਦਿੱਤੀ, ਚਿੱਠੀ ਸੁਣ ਮਸੰਦਾਂ ਦੀ ਖਾਨੇ ਹੋ ਗਈ, ਕਹਿੰਦੇ ਇਹ ਕੀ ਕਲਾ ਹਿਲਾ ਦਿੱਤੀ। ਸੂਰ ਬੀਰਾਂ ਨੂੰ ਲਾਲੀਆਂ ਚੜ ਗਈਆਂ ਫਰਕੇ ਅੰਗ ਤੇ ਖੁਸ਼ੀ ਵਧਾ ਦਿੱਤੀ। ਹੋਏ ਜੰਗ ਨੂੰ ਤਿਆਰ ਕਰਤਾਰ ਸਿੰਘਾ, ਚਿੱਠੀ ਵਾਪਸੀ ਇਹ ਲਿਖਾ ਦਿੱਤੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਖਬਰ ਪਹੁੰਚੀ ਹੈ ਸਾਰਿਆਂ ਦੇ ਤੱਕ ਤੇ ਜਿਹੜੇ ਮਸੰਦਾਂ ਵਰਗੇ ਸਨ ਕਾਇਰ ਉਹ ਤੇ ਬਹੁਤ ਹੀ ਜ਼ਿਆਦਾ ਡਰੇ, ਸੋਚਣ ਲੱਗੇ ਕਿ ਕਿਸ ਤਰ੍ਹਾਂ ਦਾ ਪੁਆੜਾ ਪੈਣ ਲੱਗਾ ਹੈ। ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰਾਂ ਦੇ ਜਿਹੜੇ ਸੂਰਬੀਰ ਯੋਧੇ ਸਨ ਉਹਨਾਂ ਨੂੰ ਜਦੋਂ ਜੰਗ ਦਾ ਪਤਾ ਲੱਗਾ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਚਾਅ ਚੜਿਆ ਹੈ, ਮੁਖੜਿਆਂ ਦੇ ਉੱਤੇ ਲਾਲੀਆਂ ਛਾ ਗਈਆਂ ਨੇ। ਇਸ ਤੋਂ ਬਾਅਦ ਫਿਰ ਸਾਰੇ ਦੇ ਸਾਰੇ ਜੰਗ ਦੇ ਵਾਸਤੇ ਤਿਆਰ ਹੋਏ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਾਪਸੀ ਦੇ ਵਿੱਚ ਇੱਕ ਚਿੱਠੀ ਵੀ ਲਿਖੀ, ਰਾਜੇ ਭੀਮ ਚੰਦ ਦੀ ਚਿੱਠੀ ਦੇ ਜਵਾਬ ਦੇ ਵਿੱਚ ਉਹ ਕਿਸ ਤਰ੍ਹਾਂ ਚਿੱਠੀ ਲਿਖੀ ਹੈ ਉਸ ਦਾ ਬਿਆਨ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਕਰ ਸਕਾਂਗਾ ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਗੇ ਕਵੀ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ਼ ਕਰਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾ।